ओंकार सतनाम कर्ता पुरख निरपौ अजूनी सैपं गुरुप्रसाद जप आदि सच जुगादि सच है सच नानक खुशी भी सच कामी क्रोधी चातुरी बाजीगर भी काम निंदा करते जन्म सिरानो कब हो ना सिमरियो राम काम क्रोध लोभ झूठ निंदा इनते आप छुड़ावो एहे पितर ते इनको डारो आपन निकट बुलावो अपनी बेद आप जनावो हर जन मंगल गावो विसर नाही कब हूँ ही ऐते एह विद मन में पावो गुर पूरा पित्यो वध भागी जन नानक पता है ना तावो काम क्रोध और लोभ मोह बिनस जाए अहमेव नानक प्रव शरणागति कर प्रसाद गुरुदेव नानक प्रव शरणागति कर प्रसाद गुरुदेव परम सम्मान योग जुगह जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सुबाए मान खोए बैठे गुरमुख प्यारे सत संगी जनों संध्या वेले दे दीवान दी आप जी ने हाजरी भरी है। सतगुरु जी दे पावन पवित्र अमृत बचना दा कीर्तन आप जी ने बड़े प्यार दे नाल गुरमुख प्यारियां पासों ਸ਼ਰਵਣ ਕੀ ਤਾਕ ਹੈ। ਆਓ ਜੋ ਸਤਿਗੁਰੂ ਕੀ ਕਿਰਪਾ ਦਾ ਸਦਕਾ ਆਪਾਂ ਅਰਦਾਸ ਵਿੱਚ ਆਏ ਉਹਨਾਂ ਸ਼ਹੀਦਾਂ ਦਾ ਧਿਆਨ ਧਰ ਰਹੇ ਹਾਂ ਜਿਨ੍ਹਾਂ ਨੇ ਮੌਤ ਨੂੰ ਤਾਂ ਖਿੜੇ ਮੱਥੇ ਪ੍ਰਵਾਨ ਕਰ ਲਿਆ ਪਰ ਸਿੱਖੀ ਸਿਦਕ ਤੋਂ ਉਹ ਡੋਲੇ ਨੇ, ਜਿਨ੍ਹਾਂ ਨੇ ਆਪਣੇ ਤਨ ਦੇ ਬੰਦ ਬੰਦ ਕਟਾ ਲਏ, ਆਪਣੇ ਸੀਸ ਗੁਰੂ ਚਰਨਾਂ ਵਿੱਚ ਧਰਮ ਖੇਤ ਭੇਟ ਕਰ ਦਿੱਤੇ, ਇਹਨਾਂ ਦੀ ਵਿਚਾਰ ਆਪਾਂ ਕੱਲ ਤੱਕ ਕਰ ਚੁੱਕੇ ਹਾਂ। ਅੱਜ ਜੋ ਅਰਦਾਸ ਅੰਦਰ ਇਸ ਤੋਂ ਅਗਲਾ ਸ਼ਬਦ ਆਪਾਂ ਵਿਚਾਰਨਾ ਹੈ, ਉਹ ਸ਼ਬਦ ਹੈ ਅਰਦਾਸ ਆਪਾਂ ਆਰੰਭ ਕਰਨੇ ਹਾਂ ਕਿ ਜਦੋਂ ਸ਼ਹੀਦਾਂ ਵਾਲਾ ਇਹ ਪਹਿਰਾ, ਕਮਾਈ ਵਾਲਿਆਂ ਵਾਲਾ ਇਹ ਪਵਿੱਤਰ ਬੰਦ ਆਪਾਂ ਪੜ੍ਹਨੇ ਹਾਂ, ਉਸ ਵਿੱਚ ਪਹਿਲਾ ਬਚਨ ਆਪਾਂ ਪੜ੍ਹਿਆ ਅਤੇ ਵਿਚਾਰਿਆ ਹੈ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਫਿਰ ਸੀ ਕੱਲ ਬੰਦ ਬੰਦ ਕਟਾਏ, ਤੇ ਇਸ ਤੋਂ ਅਗਲਾ ਜੋ ਸ਼ਬਦ ਹੈ ਉਹ ਸ਼ਹੀਦਾਂ ਦੇ ਪ੍ਰਤੀਕ ਹੈ, ਖੋਪਰੀਆਂ ਲੁਹਾਈਆਂ, ਜਿਨ੍ਹਾਂ ਨੇ ਆਪਣੀਆਂ ਖੋਪਰੀਆਂ ਲੁਹਾ ਲਈਆਂ ਪਰ ਧਰਮ ਨੂੰ ਖਾਰਿਆ ਨਹੀਂ, ਸਿਦਕ ਤੋਂ ਡੋਲੇ ਨਹੀਂ, ਉਹਨਾਂ ਨੇ ਕਿਸੇ ਵੀ ਭੈ, ਕਿਸੇ ਵੀ ਲਾਲਚ, ਕਿਸੇ ਵੀ ਡਰ ਡਰਾਵੇ ਦੇ ਅੰਦਰ ਆ ਕੇ ਆਪਣੇ ਅੰਦਰ ਦੀ ਅਡੋਲਤਾ ਨੂੰ ਭੰਗ ਨਹੀਂ ਹੋਣ ਦਿੱਤਾ। ਆਓ ਗੁਰਮੁਖੋ, ਅੱਜ ਉਹਨਾਂ ਮਹਾਨ ਮਹਾਂਪੁਰਸ਼ਾਂ ਨੂੰ ਚੇਤੇ ਕਰਨਾ ਜਿਨ੍ਹਾਂ ਨੇ ਸਿਦਕ ਵਿੱਚ ਰਹਿ ਕੇ ਆਪਣੀ ਖੋਪਰੀਆਂ ਲੁਹਾ ਦਿੱਤੀਆਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਬਖਸ਼ਿਸ਼ ਕਿਰਪਾਲਤਾ ਮਿਹਰ ਕਰਨ, ਆਪ ਵਿੱਚ ਵਰਤ ਕੇ ਮੇਰੇ ਪਿਆਰੇ ਸਤਿਗੁਰੂ ਜੀ ਇਸ ਮਹਾਨ ਸ਼ਹੀਦ ਦੀ, ਜਿਨ੍ਹਾਂ ਦੇ ਪ੍ਰਤੀਨਿਧ ਨੇ ਖੋਪਰੀਆਂ ਲਹਾਉਣ ਵਾਲਿਆਂ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਉਹਨਾਂ ਦੇ ਪਵਿੱਤਰ ਜੀਵਨ ਨੂੰ ਗੁਰਬਾਣੀ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਨੇ ਵਿਚਾਰਨਾ ਹੈ। ਆਪ ਸਮੂਹ ਮਾਈ ਭਾਈ ਕਿਰਪਾ ਕਰਕੇ ਇਕਾਗਰਤਾ ਦੀ ਦਾਤ ਬਖਸ਼ੋ, ਸੁਰਤ ਗੁਰਦੇਵ ਜੀ ਦੇ ਚਰਨਾਂ ਵਿੱਚ ਜੋੜੋ, ਕੋਈ ਵੀ ਰਸ਼ਨਾ ਸਤਿਗੁਰੂ ਜੀ ਦੀ ਇਸ ਬਖਸ਼ੀ ਹੋਈ ਫਤਿਹ ਤੋਂ ਵਾਂਝੀ ਨਾ ਰਹੇ। ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਹਜ਼ੂਰ ਨੇ ਔਰ ਭਗਤਾਂ ਨੇ ਉਸ ਪ੍ਰਭੂ ਨੂੰ ਵੱਖ ਵੱਖ ਨਾਵਾਂ ਦੇ ਨਾਲ ਪੁਕਾਰਿਆ, ਵੱਖ ਵੱਖ ਨਾਵਾਂ ਦੇ ਨਾਲ ਉਹਨੂੰ ਸੰਬੋਧਨ ਕੀਤਾ, ਤੇ ਹਰ ਇੱਕ ਜੋ ਨਾਮ ਆਪਾਂ ਰਚਨਾ ਤੋਂ ਲੈਣੇ ਹਾਂ ਉਸ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੈ। ਜੇ ਪਰਮੇਸ਼ਵਰ ਦੇ ਲਈ ਅੰਮ੍ਰਿਤ ਗੁਰਬਾਣੀ ਦੇ ਵਿੱਚ ਸ਼ਬਦ ਵਰਤਿਆ ਗਿਆ ਰਾਮ, ਤੇ ਇਸ ਦਾ ਅਰਥ ਹੈ ਜੋ ਧਰਤੀ ਦੇ ਜ਼ਰੇ ਜ਼ਰੇ ਵਿੱਚ ਰਮਿਆ ਹੋਇਆ ਹੈ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਹ ਪਵਿੱਤਰ ਨਾਮ ਪੜ੍ਹਿਆ ਕਿ ਗੋਪਾਲ, ਤੇ ਇਸ ਨਾਮ ਨੇ ਵਿਆਖਿਆ ਕੀਤੀ ਕਿ ਦੋ ਕਾਲ ਉਹਨੂੰ ਕਿਹਾ ਜਾਂਦਾ ਜਿਹੜਾ ਧਰਤੀ ਦੀ ਪਾਲਣਾ ਪਿਆ ਕਰਦਾ। ਜੇ ਆਪਾਂ ਅੰਮ੍ਰਿਤ ਬਾਣੀ ਵਿੱਚੋਂ ਇਹ ਸ਼ਬਦ ਪੜ੍ਹੇ ਕਿ ਗੋਬਿੰਦ ਤੇ ਇਸ ਨਾਮ ਨੇ ਇਹ ਵਿਆਖਿਆ ਕੀਤੀ ਵੀ ਗੋਬਿੰਦ ਦਾ ਅਰਥ ਹੈ ਜੋ ਧਰਤੀ ਨੂੰ ਸਹਾਰਾ ਪਿਆ ਦਿੰਦਾ। ਤਵੱਜੋ ਦਿਆ ਜੇ ਆਉਣਾ ਆਪਾਂ ਇਸ ਵਿਸ਼ੇ ਤੇ ਟੋਕਰੀਆਂ ਲੁਕਾਈਆਂ ਤੇ ਆਪ ਸੋਚੋਗੇ ਵੀ ਆਪਾਂ ਨਾਵਾਂ ਤੋਂ ਕਿਉਂ ਸ਼ੁਰੂ ਕਰ ਦਿੱਤਾ। ਰਾਮ ਦਾ ਅਰਥ ਜੋ ਧਰਤੀ ਦੇ ਕਣ ਕਣ ਵਿੱਚ ਮਿੱਟੀ ਦੇ ਦਰੇ ਦਰੇ ਵਿੱਚ ਰਮਿਆ ਹੋਇਆ। ਗੋਪਾਲ ਦਾ ਅਰਥ ਜੋ ਧਰਤੀ ਦੀ ਪਾਲਣਾ ਕਰਦਾ ਪਿਆ ਹੈ। ਗੋਬਿੰਦ ਦਾ ਅਰਥ ਜੋ ਧਰਤੀ ਦਾ ਸਹਾਰਾ ਬਣਿਆ ਹੋਇਆ ਤੇ ਜੇ ਉਹਨੂੰ ਹੱਥ ਕਹਿ ਕੇ ਬੁਲਾਇਆ ਤੇ ਹੱਥ ਦਾ ਅਰਥ ਜੋ ਸਦੀਵ ਕਾਰ ਰਹਿਣ ਵਾਲਾ ਸੱਚ ਹੈ। ਹਜ਼ੂਰ ਨੇ ਉਸ ਪ੍ਰਭੂ ਦੇ ਗੁਣ ਲੈ ਕੇ ਕਿਤੇ ਉਹਨੂੰ ਕਹਿ ਦਿੱਤਾ ਵੀ ਉਹ ਦੀਨ ਦਇਆਲ ਹੈ ਤੇ ਇਹਦਾ ਅਰਥ ਸੀ ਉਹ ਗਰੀਬਾਂ ਉੱਤੇ ਦੀਨਾਂ ਉੱਤੇ ਦਇਆ ਕਰਦਾ ਹੈ। ਹਜ਼ੂਰ ਨੇ ਕਿਤੇ ਪ੍ਰਭੂ ਲਈ ਇਹ ਸ਼ਬਦ ਵਰਤੇ ਕਿ ਉਹ ਪਤਿਤ ਪਾਵਨ ਹੈ ਤੇ ਇਹਦਾ ਅਰਥ ਸੀ ਕਿ ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਕਿਤੇ ਹਜ਼ੂਰ ਨੇ ਸ਼ਬਦ ਵਰਤੇ ਕਿ ਜਿੱਥੇ ਉਹ ਪਤਿਤ ਪਾਵਨ ਹੈ, ਨਾਲ ਕਹਿਣ ਲੱਗੇ ਵੀ ਉਹ ਅੰਦਰ ਜਾਮੀ ਹੈ, ਉਹ ਅੰਦਰ ਦੀਆਂ ਜਾਣਨ ਵਾਲਾ ਹੈ। ਸਤਿਗੁਰੂ ਨੇ ਪਰਮੇਸ਼ਵਰ ਨੂੰ ਵੱਖ ਵੱਖ ਨਾਵਾਂ ਦੇ ਨਾਲ ਭਗਤ ਜਨਾਂ ਨੇ, ਗੁਰੂ ਸਾਹਿਬਾਨਾਂ ਨੇ ਸੰਬੋਧਨ ਕੀਤਾ ਤੇ ਜਦੋਂ ਉਸ ਦੇ ਰੂਪ ਦਾ ਜ਼ਿਕਰ ਕੀਤਾ, ਜਦੋਂ ਸਰਗੁਣ ਰੂਪ ਦੀ ਗੱਲ ਕੀਤੀ, ਇੱਕ ਪਾਸੇ ਹਜ਼ੂਰ ਕਿੰਨੇ, ਉਹਦਾ ਕੋਈ ਚੱਕਰ ਚਿੰਨ੍ਹ ਨਹੀਂ, ਉਹਦਾ ਕੋਈ ਰੰਗ ਰੂਪ ਨਹੀਂ, ਤੇ ਜਦੋਂ ਫਿਰ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਕਿਰਪਾਲਤਾ ਕਰਕੇ ਉਸ ਨੂੰ ਜਿੱਥੇ ਪਤਿਤ ਪਾਵਨ ਰਾਮ ਗੋਪਾਲ ਗੋਬਿੰਦ ਕਿਹਾ, ਅਨੇਕਾਂ ਨਾਵਾਂ ਨਾਲ ਪੁਕਾਰਿਆ, ਉੱਥੇ ਇੱਕ ਸ਼ਬਦ ਵਰਤਿਆ ਸੀ ਕਿ ਕੇਸੋ। ਕੇਸੋ ਦਾ ਅਖਰੀ ਅਰਥ ਹੈ ਕਿ ਜਿਸ ਦੇ ਸੋਹਣੇ ਕੇਸ਼ ਨੇ। ਤੇ ਹਜ਼ੂਰ ਦੀ ਬਾਣੀ ਵਿੱਚ ਕਬੀਰ ਸਾਹਿਬ ਦੇ ਬਚਨ ਪੜ੍ਹੋ, ਉਹਨਾਂ ਨੇ ਵੀ ਪ੍ਰਭੂ ਨੂੰ ਕੇਸੋ ਕਹਿ ਕੇ ਪੁਕਾਰਿਆ। ਭਗਤ ਨਾਮਦੇਵ ਜੀ ਦੇ ਸ਼ਬਦ ਪੜ੍ਹੋ, ਉਹਨਾਂ ਨੇ ਵੀ ਮਾਲਕ ਨੂੰ ਕੇਸੋ ਕਹਿ ਕੇ ਪੁਕਾਰਿਆ ਹੈ। ਬਾਬੇ ਸੁੰਦਰ ਦੇ ਬਚਨ ਪੜ੍ਹੋ, ਉਹਨਾਂ ਨੇ ਵੀ ਪ੍ਰਭੂ ਦੇ ਲਈ ਸ਼ਬਦ ਕੇਸੋ ਵਰਤਿਆ। ਤੇ ਜਦੋਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹਨੇ ਆ ਤੇ ਉਹਨਾਂ ਨੇ ਵੀ ਪਰਮੇਸ਼ਵਰ ਦੇ ਲਈ ਸ਼ਬਦ ਕੇਸ਼ਵ ਵਰਤੇ। ਦੇਖੋ ਹਰ ਇੱਕ ਜੋ ਅੱਖਰ ਜੋ ਸ਼ਬਦ ਪ੍ਰਭੂ ਨੂੰ ਸੰਬੋਧਨ ਕੀਤਾ ਗਿਆ ਉਹਦੇ ਅਰਥ ਨੇ। ਜੇ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚ ਰਾਮ ਦਾ ਅਰਥ ਰਮਿਆ ਹੋਇਆ, ਗੋਪਾਲ ਦਾ ਅਰਥ ਪਾਲਣਾ ਕਰਨ ਵਾਲਾ ਹੈ, ਪਤ ਪਾਵਣ ਦਾ ਅਰਥ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਉੱਥੇ ਕੇਸ਼ੋ ਕਹਿ ਲਓ, ਕੇਸ਼ਵ ਕਹਿ ਲਓ, ਕੇਸ਼ਾ ਧਾਰੀ ਕਹਿ ਲਵੋ, ਇਹਦਾ ਅਰਥ ਹੈ ਕਿ ਜਿਹਦੇ ਆਪਣੇ ਸੋਹਣੇ ਕੇਸ਼ ਨੇ। ਕਬੀਰ ਸਾਹਿਬ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਸ਼ਲੋਕ ਹੈ ਉਹਨਾਂ ਦਾ ਕਿ ਕਬੀਰ ਕੇਸ਼ੋ ਕੇਸ਼ੋ ਕੂਕੀਐ। ਕੇਸ਼ ਦਾ ਅਰਥ ਹੀ ਇਹ ਵੇ ਕਿ ਜਿਹੜਾ ਸੋਹਣੇ ਕੇਸਾਂ ਵਾਲਾ। ਕਬੀਰ ਕੇਸ਼ੋ ਕੇਸ਼ੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੈ, ਕਬੂ ਕੇ ਸੁਣੈ ਪੁਕਾਰ। ਬਾਬੇ ਨਾਮਦੇਵ ਜੀ ਨੂੰ ਪੜ੍ਹੋ, ਉਹਨਾਂ ਦਾ ਇੱਕ ਬਚਨ ਆਉਂਦਾ, ਲੋਭ ਲਹਿਰ ਅਪ ਨੀਚਰ ਬਾਜੈ, ਕਾਇਆ ਡੂਬੈ ਕੇਸ਼ਵਾ। ਉਹਨਾਂ ਨੇ ਵੀ ਕਿਹਾ ਵੀ ਤੇਰੇ ਸੋਹਣੇ ਕੇਸ਼ ਨੇ। ਬਾਬੇ ਸੁੰਦਰ ਦੇ ਬਚਨ ਪੜ੍ਹੋ, ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਮੁੱਖ ਵਿੱਚੋਂ ਬਚਨ ਕਢਾਏ ਨੇ ਕਿ ਕੇਸੋ ਗੋਪਾਲ ਪੰਡਿਤ ਸੱਦਿਓ, ਉਹਨਾਂ ਨੇ ਵੀ ਸ਼ਬਦ ਕੇਸੋ ਵਰਤੇ। ਤੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਕਿਹਾ, ਮੇਰੇ ਮਾਲਕਾ ਤੇਰੀ ਚਾਲ ਬੜੀ ਸੋਹਣੀ ਹੈ, ਤੇਰੀ ਬੋਲੀ ਬੜੀ ਪਿਆਰੀ ਹੈ, ਉੱਥੇ ਦੋ ਗੱਲਾਂ ਕਹੀਆਂ। ਕਹਿਣ ਲੱਗੇ, ਚਾਲ ਤੇਰੀ ਖਾਥੀ ਦੀ ਤਰ੍ਹਾਂ ਹੈ ਤੇ ਬੋਲੀ ਤੇਰੀ ਕੋਇਲ ਦੀ ਤਰ੍ਹਾਂ। ਧਿਆਨ ਦਿਆ ਜੇ, ਅੱਜ ਅਸੀਂ ਉਹਨਾਂ ਦਾ ਧਿਆਨ ਧਰਨਾ ਹੈ ਜਿਨ੍ਹਾਂ ਨੇ ਖੋਪਰੀਆਂ ਲੁਹਾਈਆਂ ਨੇ। ਜਦੋਂ ਸਾਹਿਬ ਦੇ ਬਚਨ ਪੜ੍ਹਨੇ ਆ, ਹਜ਼ੂਰ ਬਚਨ ਕਰਦੇ ਨੇ, ਤੇਰੀ ਚਾਲ ਸੁਹਾਵੀ ਮਧੁਰਾਲੀ ਬਾਣੀ, ਤੇਰੀ ਚਾਲ ਬੜੀ ਸੋਹਣੀ ਹੈ, ਤੂੰ ਬੜੇ ਸੋਹਣੇ ਤਰੀਕੇ ਨਾਲ ਤੁਰਨਾ। ਫਿਰ ਨਾਲ ਕਹਿੰਦੇ ਨੇ, ਮਧੁਰਾਲੀ ਬਾਣੀ, ਤੇਰੀ ਬਾਣੀ ਦੇ ਅੰਦਰ ਮਧੁਰਾਲੀ ਦਾ ਅਰਥ ਅੱਤ ਦੀ ਮਿਠਾਸ ਹੈ, ਤੇ ਮਹਾਰਾਜ ਕਿਹੋ ਜੀ ਚਾਲ ਤੇ ਕਿਹੋ ਜੀ ਉਹਦੀ ਬਾਣੀ। ਤੇ ਕਹਿਣ ਲੱਗੇ, ਕੋਕਨ ਕੋਕਲਾ ਤਰਲ ਜਵਾਣੀ, ਤੇਰੀ ਮਾਲਕ ਬੋਲੀ ਇਸ ਤਰ੍ਹਾਂ ਹੈ ਕਿ ਜਿਵੇਂ ਕੋਇਲ ਮਿੱਠੀ ਬੋਲਦੀ ਏ, ਤੇ ਚਾਲ ਤੇਰੀ ਇਸ ਤਰ੍ਹਾਂ ਕਿ ਸਾਰਗ ਜਿਉਂ ਪਗ ਧਰੈ,
ਠਿਮ ਠਿਮ। ਇਹ ਬਾਣੀ ਦੇ ਬਚਨ ਨੇ। ਸਾਰੰਗ ਦਾ ਅਰਥ ਹਾਥੀ ਹੈ ਕਿ ਜਿਵੇਂ ਹਾਥੀ ਮਸਤ ਚਾਲ ਚੱਲਦਾ ਹੈ, ਚਾਲ ਤੇਰੀ ਹਾਥੀ ਵਰਗੀ ਮਸਤ ਮੇਰੇ ਮਾਲਕ ਜੀ, ਬੋਲੀ ਤੇਰੀ ਕੋਇਲ ਵਰਗੀ ਮਿੱਠੀ। ਤੇ ਜਦੋਂ ਕਿਹਾ ਤੇਰੀ ਬੋਲੀ ਕੋਇਲ ਵਰਗੀ, ਚਾਲ ਹਾਥੀ ਵਰਗੀ, ਉੱਥੇ ਸਾਹਿਬ ਨੇ ਇੱਕ ਸ਼ਬਦ ਵਰਤਿਆ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਕਹਿਣ ਲੱਗੇ ਖੇ ਮਾਲਕ ਜੀ, ਤੇਰਾ ਨੱਕ ਵੀ ਅੱਤ ਦਾ ਸੋਹਣਾ, ਤੇ ਜਦੋਂ ਮੈਂ ਤੇਰੇ ਕੇਸਾਂ ਨੂੰ ਵੇਖਣਾ ਤੇ ਮੇਰੇ ਸਾਮੀ ਸਵਾਮੀ ਤੇਰੇ ਕੇਸ਼ ਵੀ ਬੜੇ ਲੰਬੇ ਨੇ। ਸਤਿਗੁਰੂ ਦੀ ਬਾਣੀ ਪੜ੍ਹੋ, ਹਜ਼ੂਰ ਨੇ ਕੇਸਾਂ ਸੰਬੰਧੀ ਬਾਣੀ ਵਿੱਚ ਬਚਨ ਕਿਹਾ ਹੈ ਕਿ ਕੇਸਾਂ ਕਾਕਰ ਚਰਨ ਟੁਲਾ ਚਵਰ ਟੁਲਾਵਾਂ, ਚਰਨ ਧੂੜ ਮੁਖ ਲਾਈ। ਇਹਦਾ ਮਤਲਬ ਲੰਮੇ ਕੇਸਾਂ ਦਾ ਮੈਂ ਚੌਰ ਬਣਾਵਾਂ। ਕਹਿਣ ਤੋਂ ਮੁਰਾਦ ਕਿ ਬਾਣੀ ਨੇ ਜਿੱਥੇ ਗੋਪਾਲ ਰਾਮ ਗੋਬਿੰਦ ਮੁਰਾਰੀ ਬੀਠਲ ਗੋਵਰਧਨ ਹੱਕ ਸੱਚ ਨੂਰ ਰੱਬ ਸ਼ਬਦ ਕਹੇ ਨੇ, ਉੱਥੇ ਮੇਰੇ ਵਾਹਿਗੁਰੂ ਨੂੰ ਸੋਹਣੇ ਕੇਸਾਂ ਵਾਲਾ ਵੀ ਕਿਹਾ। ਤੇ ਅੱਜ ਜਿਸ ਮਹਾਨ ਸ਼ਹੀਦ ਨੂੰ ਆਪਾਂ ਯਾਦ ਕਰਨ ਜਾ ਰਹੇ ਹਾਂ, ਉਹਨੇ ਖੋਪਰੀ ਇਸ ਕਰਕੇ ਲੁਹਾ ਦਿੱਤੀ ਕਿ ਮੇਰੇ ਕੇਸਾਂ ਨੂੰ ਕੋਈ ਖੱਤ ਨਾ ਪਾਏ। ਭਾਈ ਸਾਹਿਬ ਭਾਈ ਨੰਦ ਲਾਲ ਉਹਨਾਂ ਨੇ ਬੜੇ ਪਿਆਰੇ ਬਚਨ ਕਹੇ। ਬੜੀ ਵਾਰੀ ਆਪਾਂ ਇਹਨਾਂ ਬਚਨਾਂ ਨੂੰ ਪੜ੍ਹੇ, ਭਾਈ ਨੰਦ ਲਾਲ ਜੀ ਦੀ ਅੱਖ ਕਿਤੇ ਹਰ ਇੱਕ ਸਿੱਖ ਨੂੰ ਨਸੀਬ ਹੋ ਜਾਏ, ਕਹਿਣਾ ਬਹੁਤ ਸੌਖਾ ਹੈ। ਪਰ ਉਹ ਅੱਖ ਉਹ ਨੇਤਰ ਕੇਵਲ ਭਾਈ ਨੰਦ ਲਾਲ ਕੋਲ ਨਹੀਂ। ਹੇ ਸਤਿਗੁਰੂ, ਤੁਸੀਂ ਤਾਂ ਸਮਰੱਥ ਨਮਸਕਾਰ ਕਰਕੇ ਗਏ, ਮੱਥਾ ਟੇਕ ਕੇ ਗਏ, ਤੇ ਨਾਲ ਇਹ ਸ਼ਬਦ ਕਹੇ ਕਿ ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨਾ। ਦੇਖੋ ਜਿਹੜੇ ਸ਼ਬਦ ਉਦੋਂ ਕਹੇ, ਤੇ ਜਿਹੜਾ ਸਵਈਆ ਅਸੀਂ ਰੋਜ਼ ਪੜ੍ਹਨੇ ਆ ਨਾ ਕਿ ਆਗਿਆ ਭਈ ਅਕਾਲ ਕੀ, ਇਹ ਅਰਦਾਸ ਦੀ ਸਮਾਪਤੀ ਤੇ ਆਪਾਂ ਜ਼ਰੂਰ ਵਾਚਾਂਗੇ। ਇਹ ਸਵਈਆ ਅਸਲ ਵਿੱਚ ਇਹ ਦੋਹਰਾ ਗਿਆਨੀ ਗਿਆਨ ਸਿੰਘ ਹੋਰਾਂ ਦਾ, ਤੇ ਜਿਹੜਾ ਅਸੀਂ ਪੜ੍ਹਨੇ ਆ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਇਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ। ਦੇਖੋ ਹਜ਼ੂਰ ਨੇ ਜਿਹੜੇ ਸ਼ਬਦ ਅੰਤਲੇ ਸਮੇਂ ਕਹੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤੇ ਨਾਲ ਪਵਿੱਤਰ ਸ਼ਬਦ ਕਹੇ ਕਿ ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨਾ, ਤੇ ਕਹਿਣ ਲੱਗੇ ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਮਝੇਗਾ ਉਹਦੀ ਕਾਲ ਥਾਂ ਪਏਗੀ। ਤੇ ਸਤਿਗੁਰੂ ਤੁਸੀਂ ਇੰਨੀ ਕਿਰਪਾ ਕੀਤੀ, ਆ ਕਹਿ ਕੇ ਵੀ ਗਏ, ਬਾਣੀ ਵਿੱਚ ਵੀ ਕਿਹਾ, ਤੇ ਅਸੀਂ ਗ੍ਰੰਥ ਸਾਹਿਬ ਸਤਿਗੁਰੂ ਨੂੰ ਫਿਰ ਵੀ ਅਕੀਦਤ ਨਾਲ ਨਾ ਮੰਨ ਕੇ ਸ਼ੱਕ ਦੀ ਨਜ਼ਰ ਨਾਲ ਦੇਖਨੇ ਆ, ਪਰ ਕਦੀ ਭਾਈ ਨੰਦ ਲਾਲ ਦੀ ਨਜ਼ਰ ਨਾਲ ਤੱਕੋ ਕਿਵੇਂ ਗੁਰੂ ਨੂੰ ਪਹਿਚਾਣਦੇ। ਜਦੋਂ ਸਰੀਰਕ ਰੂਪ ਅੰਦਰ ਸਤਿਗੁਰੂ ਨੇ ਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਜੇ ਕਿਤੇ ਤੂੰ ਕਾਲੇ ਰੰਗ ਦੇ ਕੱਪੜੇ ਪਾ ਕੇ ਆ ਜਾ, ਪੈਰਾਂ ਵਿੱਚ ਘੁੰਗਰੂ ਬਣ ਕੇ ਸੂਫੀ ਬਣ ਕੇ ਆਵੇਂ, ਤੇ ਦਾਤਾ ਤੇਰੇ ਪੈਰਾਂ ਦੇ ਵਿੱਚ ਖੜਕਦੇ ਹੋਏ ਘੁੰਗਰਵਾਂ ਦੀ ਆਵਾਜ਼ ਵਿੱਚੋਂ ਵੀ ਤੈਨੂੰ ਪਹਿਚਾਣ ਲਵਾਂਗਾ। ਜੇ ਕਿਤੇ ਤੂੰ ਸ਼ਰ੍ਹਾਂ ਨੂੰ ਧਾਰਨ ਕਰਨ ਵਾਲਾ ਸ਼ਰਈ ਬਣ ਕੇ ਆ ਜਾ, ਤਾਂ ਵੀ ਤੇਰੀ ਮੈਂ ਆਪਣੀ ਨਜ਼ਰ ਨਾਲ ਤੈਨੂੰ ਪਹਿਚਾਣਾਂਗਾ, ਦ੍ਰਿਸ਼ਟੀ ਤੇਰੀ ਦਿੱਤੀ ਏ। ਜੇ ਮੇਰੇ ਮਾਲਕ ਜੀ ਤੂੰ ਚਾਹੇ ਇੱਕ ਮਸਤਾਨਾ ਫਕੀਰ ਬਣ ਕੇ ਆ ਜਾਏ ਤੇ ਮੇਰੀ ਨਜ਼ਰ ਤਾਂ ਵੀ ਤੈਨੂੰ ਪਹਿਚਾਣ ਲੈ। ਭਾਈ ਸਾਹਿਬ ਦੀ ਭਾਵਨਾ ਵਾਲੀ ਦ੍ਰਿਸ਼ਟੀ, ਕਹਿਣ ਲੱਗੇ ਗਾਹੇ ਸੂਫੀ ਗਾਹੇ ਜ਼ਾਹਦ ਗਾਹੇ ਕਲੰਦਰ ਮੇਸ਼ ਵੱਧ, ਕਦੀ ਸੂਫੀ ਬਣ ਕੇ ਆ ਭਾਵੇਂ ਸ਼ਰਈ ਬਣ ਕੇ ਆ ਤੇ ਭਾਵੇਂ ਮੇਰੇ ਦਾਤਾ ਜੀ ਤੂੰ ਇੱਕ ਮਸਤਾਨਾ ਫਕੀਰ ਬਣ ਕੇ ਆ ਜਾ, ਨੰਦ ਲਾਲ ਦੀ ਦ੍ਰਿਸ਼ਟੀ ਤੈਨੂੰ ਹਰ ਬਸਤਰ ਦੇ ਵਿੱਚ ਪਹਿਚਾਣ ਲਏਗੀ। ਗਾਹੇ ਸੂਫੀ ਗਾਏ ਜ਼ਾਹਿਦ ਗਾਏ ਕਲੰਦਰ ਮੇਸ਼ ਵੱਧ, ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਆਯਾਰ ਮੈਂ। ਤੇ ਉੱਥੇ ਉਹਨੇ ਇੱਕ ਬਚਨ ਕਿਹਾ ਜਿਹੜਾ ਮੈਂ ਕਹਿ ਕੇ ਇਸ ਵਿਸ਼ੇ ਵੱਲ ਤੁਰਨਾ, ਉਸ ਮਹਾਨ ਸ਼ਹੀਦ ਨੂੰ ਯਾਦ ਕਰਨ ਆਪਾਂ ਚੱਲੇ ਅੱਜ ਜਿਹਨੇ ਖੋਪਰੀ ਲੁਹਾਈ। ਗੁਰਮੁਖੋ ਜੇ ਲੁਹਾ ਨਹੀਂ ਸਕਦੇ ਆਪਾਂ ਭਾਵਨਾ ਨਾਲ ਕਦੀ ਉਹਨਾਂ ਦੇ ਇਤਿਹਾਸ ਨੂੰ ਪੜ੍ਹੀਏ। ਸਾਹਿਬ ਸੱਚੇ ਪਾਤਸ਼ਾਹ ਬਾਰੇ ਭਾਈ ਨੰਦ ਲਾਲ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜਿੱਥੇ ਰੱਬ ਲਈ ਸ਼ਬਦ ਵਰਤੇ ਕਿ ਤੇਰੇ ਕੇਸ ਬੜੇ ਸੋਹਣੇ ਤੇ ਲੰਮੇ ਨੇ, ਤੇ ਭਾਈ ਨੰਦ ਲਾਲ ਕਹਿੰਦੇ ਨੇ ਦੁਈਨ ਦੁਨੀਆ ਦਰ ਕਮੰਦੇ ਆ ਪੂਰੀ ਰੁਖਸਾਰ ਮਾਂ ਹਰ ਦੋ ਆਲਮ ਕੀਮ ਤੇ ਯਕ ਤਾਰ ਮੁਵੇ ਯਾਰ ਮਾਂ। ਮੇਰੇ ਪ੍ਰੀਤਮ ਦੀ ਇੱਕ ਕੇਸ ਵਿੱਚ ਦੀਨ ਤੇ ਦੁਨੀਆ ਦੋਨਾਂ ਆਲਮਾਂ ਦੇ ਸੁਖ ਬੰਨੇ ਬੱਜੇ ਨੇ। ਹੇ ਕਲਗੀਧਰ ਪਿਤਾ ਜੀ, ਮੈਂ ਤੇਰੇ ਇੱਕ ਜ਼ੁਲਮ ਦੇ ਬਦਲੇ ਦੋਨਾਂ ਜਹਾਨਾਂ ਨੂੰ ਕੁਰਬਾਨ ਕਰਨ ਦੇ ਲਈ ਤਿਆਰ ਹੈ। ਸਤਿਗੁਰੂ ਨੇ ਕਿਰਪਾ ਕਰਕੇ ਰਹਿਤ ਦਿੱਤੀ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਵੇਲੇ ਜਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਸਿੱਖ ਕੇਸ ਕਟਾ ਦਿੰਦੇ ਸਨ, ਬਿਲਕੁਲ ਨਹੀਂ। ਹਜ਼ੂਰ ਨੇ ਤਾਂ ਹਕੀਕਤ ਰਾਏ ਦੇ ਦਾਦੇ ਨੰਦ ਲਾਲ ਨੂੰ ਇੱਕ ਗੱਲ ਕਹੀ ਸੀ ਕਿ ਸਾਬਤ ਸੂਰਤ ਰਹਿ ਕੇ ਜਪੋ, ਅੰਦਰ ਨੂੰ ਭਾਗ ਲੱਗਣਗੇ। ਭਾਈ ਮਰਦਾਨੇ ਵਰਗਿਆਂ ਨੂੰ ਸ਼ਬਦ ਵਰਤੇ ਸਨ ਕਿ ਕੇਸ ਨਹੀਂ ਕਟਾਣੇ। ਜਦੋਂ ਗੁਰੂ ਕਲਗੀਧਰ ਜੀ ਦਾ ਸਮਾਂ ਆਇਆ, ਉਹਨਾਂ ਨੇ ਬਿਲਕੁਲ ਕੇਸ ਰਹਿਤ ਵਿੱਚ ਵੀ ਰੱਖ ਦਿੱਤੇ ਤੇ ਕੁਰੈਤ ਵਿੱਚ ਵੀ ਰੱਖੇ। ਤਵਜੋ ਦਿਓ, ਕਿਉਂਕਿ ਕੇਸਾਂ ਦਾ ਨਾ 3-4 ਵਾਰੀ ਜ਼ਿਕਰ ਆਉਣਾ ਅਰਦਾਸ ਦੇ ਵਿੱਚ ਵਿੱਚ। ਇੱਕ ਤਾਂ ਖੋਪਰੀਆਂ ਲੁਹਾਈਆਂ ਨਾਲ ਹੀ ਸੰਬੰਧਿਤ, ਤੇ ਇੱਕ ਜਿੱਦਣ ਅਸੀਂ ਇਸ ਬੰਦ ਨੂੰ ਪੂਰਿਆਂ ਕਰਨਾ ਹੈ ਨਾ, ਉਦਣ ਸ਼ਬਦ ਆਉਣਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤੇ ਗੁਰਮੁਖੋ, ਜਦੋਂ ਅਸੀਂ ਸਿੱਖੀ ਦਾ ਦਾਨ ਮੰਗਣਾ ਹੈ ਨਾ, ਜਿੱਥੇ ਸੰਤੋਖ ਮੰਗਣੇ ਆ, ਜਿੱਥੇ ਆਪਾਂ ਕਿਰਪਾ ਮੰਗਣੇ ਆ, ਵਿਸਾਹ ਮੰਗਣੇ ਆ, ਵਿਵੇਕ ਮੰਗਣੇ ਆ, ਉੱਥੇ ਇੱਕ ਦਾਨ ਮੰਗਣੇ ਆ, ਦਾਤਾ ਕਿਰਪਾ ਕਰਕੇ ਕੇਸ ਦਾਨ ਦੇ। ਇਹਦਾ ਮਤਲਬ ਕਿ ਕੇਸ ਦਾਨ ਵਿੱਚ ਰੱਖੇ, ਉਹਦੀ ਰਹਿਮਤ ਹੈ। ਹਜ਼ੂਰ ਨੇ ਕਿਰਪਾ ਕਰਕੇ ਕੇਸ ਰਹਿਤ ਵਿੱਚ ਰੱਖੇ ਨੇ ਕਿ ਇਹਨਾਂ ਨੂੰ ਸੰਭਾਲ ਕੇ ਰੱਖਣੇ, ਪਰ ਕੁਰੈਤ ਵਿੱਚ ਉਦੋਂ ਆ ਜਾਣਗੇ ਜਦੋਂ ਤੂੰ ਇਹਨਾਂ ਕੇਸਾਂ ਦੀ ਬੇਅਦਬੀ ਕਰਦਾ ਹੈ। ਗੁਰਮੁਖੋ, ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਸਿੱਖਾਂ ਨੇ ਕਮਾਇਆ। ਜਿਸ ਗੁਰਮੁਖ ਨੇ ਆਪਣੀ ਖੋਪਰੀ ਲੁਹਾਈ, ਉਹ ਕਿਸੇ ਇਲਾਕੇ ਦਾ ਨਵਾਬ ਨਹੀਂ ਸੀ, ਉਹ ਕਿਸੇ ਪਿੰਡ ਦਾ ਚੌਧਰੀ ਨਹੀਂ ਸੀ, ਉਹ ਕਿਸੇ ਪਿੰਡ ਦਾ ਨੰਬਰਦਾਰ ਨਹੀਂ ਸੀ, ਉਹ ਕਿਸੇ ਇਲਾਕੇ ਦਾ ਸਰਦਾਰ ਨਹੀਂ ਸੀ। ਕੇਵਲ ਆਪਣੇ ਘਰ ਵਿੱਚ ਰਹਿ ਕੇ ਇੱਕ ਕਿਰਤ ਕਰਨ ਵਾਲਾ, ਜਿਹਦੀ ਆਪਣੀ ਜ਼ਮੀਨ ਹੈ, ਤੇ ਕਹਿਣ ਲੱਗੇ ਉਸ ਦਾ ਨਾਮ ਸੀ ਭਾਈ ਤਾਰੂ ਸਿੰਘ। ਜਨਮ ਭਾਈ ਸਾਹਿਬ ਦਾ ਪਿੰਡ ਪੂਲੇ ਵਿੱਚ ਹੋਇਆ, ਜਿਹੜਾ ਪਹਿਲਾਂ ਜ਼ਿਲ੍ਹਾ ਲਾਹੌਰ ਵਿੱਚ ਸੀ, ਹੁਣ ਜ਼ਿਲ੍ਹਾ ਅੰਮ੍ਰਿਤਸਰ ਦੇ ਅੰਦਰ ਆਉਂਦਾ। ਭਾਈ ਸਾਹਿਬ ਭਾਈ ਤਾਰੂ ਸਿੰਘ ਇਹ ਦੋ ਭੈਣ ਤੇ ਭਰਾ ਨੇ। ਕਹਿੰਦੇ ਨੇ ਜਦੋਂ ਛੋਟਾ ਸੀ ਉਦੋਂ ਭਾਈ ਤਾਰੂ ਸਿੰਘ ਜੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਮਾਂ ਨੇ ਸਿਰ ਤੇ ਸਾਈਂ ਦਾ ਸਾਇਆ ਨਹੀਂ, ਪਤੀ ਸਿਰ ਤੇ ਨਹੀਂ, ਮਾਂ ਨੇ ਭਾਈ ਤਾਰੂ ਸਿੰਘ ਨੂੰ ਤੇ ਇਹਦੀ ਭੈਣ ਨੂੰ ਲਾਡ ਨਾਲ ਪਾਲੇ। ਇੱਥੇ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਯਤਨ ਕੀਤਾ ਉਹਨਾਂ ਦਾ ਜੀਵਨ ਚਿਤਰਨ ਲਈ, ਤੇ ਸਭ ਤੋਂ ਜ਼ਿਆਦਾ ਭਾਈ ਤਾਰੂ ਸਿੰਘ ਦਾ ਜੀਵਨ ਦੇ ਸਮਾਚਾਰ ਜੇ ਲਿਖੇ ਨੇ ਤੇ ਉਹ ਕੇਵਲ ਰਤਨ ਸਿੰਘ ਭੰਗੂ ਹੋਰਾਂ ਨੇ ਲਿਖੇ। ਉਹਨਾਂ ਦੀ ਲਿਖਤ ਨੂੰ ਮੈਂ ਆਧਾਰ ਬਣਾ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ। ਭਾਈ ਤਾਰੂ ਸਿੰਘ ਕਹਿੰਦੇ ਨੇ, ਮਾਂ ਆਪਣੇ ਮਾਪਿਆਂ ਦੇ ਘਰੋਂ ਗੁਰਬਾਣੀ ਦੀ ਦਾਤ ਲੈ ਕੇ ਆਈ ਸੀ, ਤੇ ਆਪਣੇ ਬੱਚੇ ਨੂੰ ਲੋਰੀ ਵੀ ਉਹਨੇ ਗੁਰੂ ਕੀ ਬਾਣੀ ਦੀ ਦਿੱਤੀ। ਤੇ ਕਹਿੰਦੇ ਨੇ ਮਾਂ ਦੇ ਸ਼ਬਦ ਸਨ, ਭਾਵਾਂ ਅਸੀਂ ਇਹ ਸ਼ਬਦ ਆਮ ਤੌਰ ਤੇ ਪੜ੍ਹਨੇ ਹਾਂ, ਜਦੋਂ ਵੀ ਬੱਚੇ ਦਾ ਜਨਮ ਦਿਨ ਹੁੰਦਾ ਤੇ ਸ਼ਬਦ ਗੁਜਰੀ ਰਾਗ ਦਾ ਮੇਰਾ ਖਿਆਲ ਹੈ ਹਰ ਸਿੱਖ ਨੂੰ ਜ਼ਬਾਨੀ ਕੰਠ ਹੋ ਚੁੱਕਾ ਹੈ, ਪਰ ਕਦੀ ਇਹਦੇ ਅਰਥ ਭਾਵ ਨੂੰ ਦੇਖਿਓ ਕਿ ਇੱਕ ਮਾਂ ਦਾ ਅੰਦਰ ਕੇਵਲ ਇਹ ਨਹੀਂ, ਸਾਨੂੰ ਤੇ ਸਿਰਫ ਇੰਨਾ ਹੀ ਸ਼ਬਦ ਦਿਸਦਾ ਹੈ ਨਾ ਕਿ ਪੂਤਾ ਮਾਤਾ ਕੀ ਅਸੀਸ। ਅਸੀਂ ਸਮਝਨੇ ਆ ਕਿ ਮਾਂ ਅਸੀਸ ਦੇ ਰਹੀ ਹੈ, ਅਸੀਸ ਸ਼ਬਦ ਬਦਲੇ ਕਹਿੰਦੇ ਆ, ਪਰ ਕਦੀ ਇਹ ਸ਼ਬਦ ਨੂੰ ਪੜ੍ਹੋ। ਹਰ ਮਾਂ ਆਪਣੇ ਪੁੱਤਰ ਦੀਆਂ ਦੋ ਚੀਜ਼ਾਂ ਲਈ ਅੱਤ ਦਾ ਖਿਆਲ ਰੱਖਦੀ, ਇੱਕ ਪੁੱਤਰ ਦੀ ਖੁਰਾਕ ਦਾ ਤੇ ਦੂਸਰਾ ਪੁੱਤਰ ਦੀ ਪੋਸ਼ਾਕ ਦਾ। ਉਹਨੂੰ ਬੱਚੇ ਦੀ ਖੁਰਾਕ ਦਾ ਵੀ ਅੱਤ ਦਾ ਫਿਕਰ ਹੈ ਤੇ ਬੱਚੇ ਦੀ ਪੋਸ਼ਾਕ ਦਾ ਵੀ ਅੱਤ ਦਾ ਫਿਕਰ ਹੈ। ਯਤਨ ਕਰਦੀ ਏ ਕਿ ਮੇਰਾ ਬੱਚਾ ਅੱਤ ਤੋਂ ਕੀਮਤੀ ਤਾਕਤਵਰ ਇਹਨੂੰ ਖੁਰਾਕ ਮਿਲੇ, ਤੇ ਕਦੀ ਨੀ ਮਾਂ ਚਾਹੁੰਦੀ ਮੇਰਾ ਪੁੱਤਰ ਲੀਰਾਂ ਪਾਟੀਆਂ ਪਾ ਕੇ ਤੁਰੇ, ਆਪਣੇ ਤਨ ਤੇ ਭਾਵੇਂ ਲੀਰਾਂ ਹੰਢਾਉਂਦੀ ਹੋਵੇ, ਯਤਨ ਕਰਦੀ ਏ ਮੇਰੇ ਪੁੱਤਰ ਦੀ ਪੋਸ਼ਾਕ ਵੀ ਆਦਿ ਸੋਹਣੀ ਹੋਵੇ। ਜਦੋਂ ਇਹ ਸ਼ਬਦ ਨੂੰ ਪੜ੍ਹਨੇ ਹਾਂ ਤੇ ਮਾਂ ਨੇ ਇੱਕ ਅਸੀਸ ਆਪਣੇ ਬੱਚੇ ਨੂੰ ਗੋਦੀ ਵਿੱਚ ਬਿਠਾ ਕੇ ਦਿੱਤੀ, ਤੇ ਦੋ ਸ਼ਬਦ ਮਾਂ ਹਮੇਸ਼ਾ ਸੁਣਾਉਂਦੀ ਸੀ, ਤੇ ਮੈਂ ਸੋਚਣਾ ਉਹ ਦੋਨੋਂ ਸ਼ਬਦ ਭਾਈ ਸਾਹਿਬ ਦੇ ਜੀਵਨ ਵਿੱਚ ਰੋਮ ਰੋਮ ਵਿੱਚ ਤਜ ਚੁੱਕੇ ਸਨ। ਪਹਿਲਾ ਸ਼ਬਦ ਸੀ ਕਿ ਪੁੱਤਰ ਮੈਂ ਚਾਹੁੰਦੀ ਹਾਂ ਤੂੰ ਸੋਹਣੀ ਪੋਸ਼ਾਕ ਪਾਏ, ਕੋਈ ਰੇਸ਼ਮ ਦੀ ਨਹੀਂ, ਕੋਈ ਕੀਮਤੀ ਵਸਤਰ ਨਹੀਂ, ਖੇ ਮੇਰੇ ਬੇਟੇ ਤੇਰੀ ਪੋਸ਼ਾਕ ਹੋਵੇ ਗੁਰੂ ਦਾ ਦਿੱਤਾ ਹੋਇਆ ਨਾਮ ਦਾ ਕੱਪੜਾ, ਤੇ ਤੇਰੀ ਖੁਰਾਕ ਹੋਵੇ ਗੁਰੂ ਦੇ ਸ਼ਬਦ ਦਾ ਕੀਰਤਨ। ਦੇਖ ਜਦੋਂ ਸ਼ਬਦ ਦਾ ਕੀਰਤਨ ਖੁਰਾਕ ਬਣ ਜਾਏਗੀ ਤੇ ਪੁੱਤਰ ਬੰਦ ਬੰਦ ਕੱਟੇ ਜਾਣ ਤਾਂ ਸਿੱਖ ਡੋਲਦਾ ਨਹੀਂ, ਤੇ ਜਦੋਂ ਇਹਦੀ ਨਾਮ ਦੀ ਪੁਸ਼ਾਕ ਬਣ ਜਾਏ ਲੋਕ ਤੇ ਪਰਲੋਕ ਵਿੱਚ ਉਹਦੀ ਪੱਤ ਢੱਕੀ ਜਾਂਦੀ ਏ, ਉਹਨੂੰ ਕੋਈ ਬੇਪਤਾ ਨਹੀਂ ਕਰ ਸਕਦਾ। ਤੇ ਦੋਨੋਂ ਗੱਲਾਂ ਇਸ ਸ਼ਬਦ ਵਿੱਚ ਹਜ਼ੂਰ ਨੇ ਕਹੀਆਂ। ਮਾਂ ਨੇ ਪੁੱਤਰ ਨੂੰ ਲੋਰੀ ਦੇਣੀ ਤੇ ਸ਼ਬਦ ਕਹਿਣੇ ਕਿ ਪੂਤਾ ਮਾਤਾ ਕੀ ਆਸ਼ੀਸ, ਤੇ ਪ੍ਰਿੰਸੀਪਲ ਨਰਿੰਦਰ ਸਿੰਘ ਦੀ ਸੋਚ ਅੰਮ੍ਰਿਤਸਰ ਸਾਹਿਬ ਤੋਂ। ਉਹਨਾਂ ਨੇ ਜਿਹੜਾ ਜੀਵਨ ਲਿਖਿਆ, ਮੈਂ ਕਹਿੰਦਾ ਉਸ ਬਜ਼ੁਰਗ ਦੀ ਕਲਮ ਨੇ ਇੰਨਾ ਬੈਰਾਗ ਭਰਿਆ ਇਸ ਜੀਵਨ ਵਿੱਚ। ਦੇਖੋ ਇਕਾਗਰਤਾ ਨਾਲ ਆਪ ਸਰਵਣ ਕਰਿਓ, ਇੰਜ ਪ੍ਰਤੀਤ ਹੁੰਦਾ ਜਿਵੇਂ ਭਾਈ ਸਾਹਿਬ ਦੇ ਘਰ ਅੰਦਰ ਆਪਾਂ ਚਲੇ ਗਏ। ਕਹਿਣ ਲੱਗੇ ਮਾਂ ਨੇ ਲੋਰੀ ਦਿੱਤੀ ਤੇ ਉਹ ਸ਼ਬਦ ਸਨ। ਕਹਿਣ ਲੱਗੀ ਬੇਟਾ ਕਦੀ ਅੱਖ ਝਮਕਣ ਜਿਤਨਾ ਸਮਾਂ ਤੈਨੂੰ ਸਾਈ ਭੁੱਲੇ ਨਾ, ਤੇ ਇਸ ਜੇ ਨਾਮ ਨਾ ਭੁੱਲੇ ਆਪਣਾ ਤੇ ਭਲਾ ਹੋਣਾ ਹੀ ਏ, ਜਾ ਚੁੱਕੇ ਪਿੱਤਰਾਂ ਦਾ ਵੀ ਭਲਾ ਹੁੰਦਾ। ਸ਼ਬਦ ਆਪਾਂ ਪੜ੍ਹਨੇ ਆ, ਜੇ ਸਿਮਰਤ ਸਭ ਕਿਲ ਵਿਖ ਨਾ ਸੈ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦਗੀ ਜਾਪੋ ਜਾ ਕਾ ਅੰਤ ਨਾ ਪਾਰੋ, ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਅਗਲਾ ਜਿਹੜੀ ਤੁਕ ਹੈ, ਹਰ ਮਾਂ ਜਿਨੇ ਪੁੱਤਰ ਤਾਰੂ ਸਿੰਘ ਵਰਗਾ ਬਣਾਉਣਾ ਉਹ ਇਹ ਗੱਲ ਕਦੀ ਭੁੱਲੇ ਨਾ, ਕਹਿ ਬੇਟਾ ਤੂੰ ਆਪਣੇ ਮਿੱਤਰ ਵੀ ਬਣਾਈ, ਤੂੰ ਪੋਸ਼ਾਕ ਵੀ ਪਾਈ, ਤੂੰ ਖੁਰਾਕ ਵੀ ਸੋਹਣੀ ਖਾਈ, ਪਰ ਤਿੰਨ ਗੱਲਾਂ ਚੇਤੇ ਰੱਖੀ, ਸਤਿਗੁਰ ਤੁਮਕੋ ਹੋਏ ਦਿਆਲਾ, ਮੇਰੇ ਬੇਟਾ ਤੇਰੇ ਤੇ ਸਤਿਗੁਰੂ ਇੰਨਾ ਕੁ ਦਿਆਲੂ ਹੋਵੇ, ਤੇਰੀ ਮਿੱਤਰਤਾ ਬਣੇ ਸੰਸਾਰ ਵਿੱਚ ਪਰ ਕਿੰਨਾ ਨਾਲ, ਕਿ ਸੰਤ ਸੰਗ ਤੇਰੀ ਪ੍ਰੀਤ ਤੇਰਾ ਪਿਆਰ ਬਣੇ ਤੇ ਕਰਨੀ ਵਾਲੇ ਜਪਣ ਵਾਲਿਆਂ ਦੇ ਨਾਲ। ਦੇਖੋ ਮਿੱਤਰਤਾ ਬਹੁਤ ਵੱਡੀ ਜ਼ਿੰਦਗੀ ਵਿੱਚ ਰੋਲ ਅਦਾ ਕਰਦੀ। ਮਾੜੇ ਬੰਦੇ ਦੀ ਮਿੱਤਰਤਾ ਮਿਲ ਜਾਏ, ਮੈਂ ਇਹ ਖਿੰਨ ਵਿੱਚੋਂ ਨਿਕਲਣ ਲੱਗਾ, ਖਾਸ ਕਰਕੇ ਜਿਹੜੇ ਨਾਮ ਅਭਿਆਸੀ ਨੇ ਜਿਨ੍ਹਾਂ ਨੇ ਇਹ ਤਹੀਆ ਕੀਤਾ ਵੀ ਸਿਮਰਨ ਕਰ ਸਾਈਂ ਦੇ ਚਰਨਾਂ ਵਿੱਚ ਪਹੁੰਚਣਾ। ਗੁਰਮੁਖੋ ਦੇਖੋ ਤਨ ਨੂੰ ਖੁਰਾਕ ਚੰਗੀ ਦਈਏ, ਇੱਕ ਸ਼ਬਦ ਅਸੀਂ ਕਹਿੰਦੇ ਸ਼ੁੱਧ ਆਹਾਰ ਚਾਹੀਦਾ। ਕਦੀ ਡਾਕਟਰ ਸਾਹਿਬਾਨ ਵੈਦਾਂ ਨੂੰ ਮਿਲੋ, ਉਹ ਕਹਿੰਦੇ ਨੇ ਆਹਾਰ ਸ਼ੁੱਧ ਚਾਹੀਦਾ। ਕਿਉਂ ਜੀ? ਕਹਿਣ ਲੱਗੇ ਜੇ ਆਹਾਰ ਮਾੜਾ ਮਿਲੇ ਤਾਂ ਤਨ ਰੋਗੀ ਹੋ ਜਾਂਦਾ। ਗੁਰਮੁਖੋ ਅਸੀਂ ਤਨ ਦੇ ਆਹਾਰ ਦਾ ਤਾਂ ਯਤਨ ਕਰਨੇ ਆ ਕਿ ਸ਼ੁੱਧ ਮਿਲੇ, ਪਰ ਕਦੀ ਇਹ ਸੋਚਿਆ ਵੀ ਕੇਵਲ ਜੀਵ ਆਹਾਰ ਨਹੀਂ ਖਾਂਦੀ, ਸਾਡੀਆਂ ਅੱਖਾਂ ਵੀ ਆਹਾਰ ਮੰਗਦੀਆਂ ਨੇ, ਸਾਡੇ ਕੰਨ ਵੀ ਆਹਾਰ ਮੰਗਦੇ ਨੇ, ਸਾਡੀ ਨਾਸਕਾ ਵੀ ਆਹਾਰ ਮੰਗਦੀ ਏ। ਜੇ ਸ਼ੁੱਧ ਭੋਜਨ ਮਿਲੇ ਤੇ ਸਰੀਰ ਨੂੰ ਤਾਕਤ ਮਿਲਦੀ ਏ, ਜੇ ਕਿਤੇ ਚੰਗਾ ਆਹਾਰ ਇੰਦਰੀਆਂ ਰਾਹੀਂ ਮਨ ਨੂੰ ਮਿਲ ਜਾਏ ਤੇ ਸੱਚ ਜਾਣੂ ਅੰਦਰ ਆਤਮਾ ਬਲਵਾਨ ਹੁੰਦੀ, ਉਹ ਆਰੋਗ ਹੁੰਦੀ। ਜੇ ਅੱਖਾਂ ਗੁਰੂ ਦਾ ਦੀਦਾਰ ਅੰਦਰ ਭੇਜਣਗੀਆਂ, ਗੁਰਮੁਖਾਂ ਦੇ ਦਰਸ਼ਨ ਭੇਜਣਗੀਆਂ, ਤੇ ਕੀ ਮਨ ਇਕਾਗਰਤਾ ਵਿੱਚ ਆਵੇਗਾ ਨਹੀਂ? ਜਦੋਂ ਕੰਨ ਗੁਰੂ ਕਾ ਸ਼ਬਦ ਆਹਾਰ ਬਣ ਜਾਣਗੇ ਤੇ ਕੀ ਮਨ ਨੂੰ ਰਸ ਆਵੇਗਾ ਨਹੀਂ? ਜਦੋਂ ਰਸਨਾ ਦਾ ਆਹਾਰ ਨਾਮ ਬਣ ਜਾਏਗਾ ਤੇ ਅੰਦਰ ਨੂੰ ਟਿਕਾ ਮਿਲੇਗਾ। ਮਾਂ ਨੇ ਪਹਿਲਾ ਸ਼ਬਦ ਕਿਹਾ, ਪੁੱਤਰ ਹੈ ਮੇਰੇ ਬੇਟੇ, ਦੇਖ ਮੈਂ ਆਪਣੀ ਕੁੱਖ ਤੋਂ ਜਨਮ ਦਿੱਤਾ ਤੈਨੂੰ, ਬਸ ਇੱਕੋ ਗੱਲ ਕਹਿੰਦੀ ਆ, ਸਾਰੀ ਜ਼ਿੰਦਗੀ ਕਰਨੀ ਵਾਲਿਆਂ ਦੀ ਸੰਗਤ ਕਰੀ ਤੇ ਉਹਨਾਂ ਦੀ ਸੇਵਾ ਕਰੀ। ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ ਸਾਕਤ ਬੰਦੇ ਕੋਲ ਬਹਿਣ ਨਾਲ ਕੀ ਹੋ ਜਾਂਦਾ, ਗੁਰਮੁਖੋ ਕਿਉਂ ਨਹੀਂ ਹੁੰਦਾ? ਇਹਨੂੰ ਨਫ਼ਰਤ ਨਾ ਸਮਝਿਓ, ਜੇ ਕਹੀਏ ਵੀ ਕੁਝ ਹੁੰਦਾ ਨਹੀਂ ਤੇ ਕਬੀਰ ਜੀ ਨੂੰ ਇਹ ਸ਼ਬਦ ਕਿਉਂ ਕਹਿਣੇ ਪੈ ਗਏ? ਕਹਿਣ ਲੱਗੇ ਉਹ ਬੰਦਿਆ ਇੱਕ ਗੱਲ ਚੇਤੇ ਰੱਖੀ ਕਿ ਕਬੀਰ ਚਾਵਲਕਾਰ ਨੇ ਤੋਕੋ ਮੋਲੀ ਲਾਏ ਸੰਗ ਕੁਸੰਗੀ ਬੈਸ ਤੇ ਤਬ ਪੁੱਛੈ ਧਰਮ ਰਾਏ। ਜੇ ਕੋਲ ਬਹਿਣ ਨਾਲ ਅਸਰ ਨਹੀਂ ਤੇ ਬਾਬੇ ਕਬੀਰ ਵਰਗਾ ਕਰਨੀ ਵਾਲਾ ਮਹਾਂਪੁਰਸ਼ ਕਹਿੰਦਾ ਕਿ ਚੇਤੇ ਰੱਖੀ ਕਬੀਰ ਸਾਕਤ ਸੰਗ ਨਾ ਕੀਜੀਐ ਦੂਰਾਂ ਜਾਈਐ ਭਾਗ ਬਾਸਣ ਕਾਰੋ ਪਰਸੀਐ ਤਉ ਪਛ ਲਾਗੈ ਦਾਗ ਜੇ ਕਾਲਾ ਭਾਂਡਾ ਦਾਗ ਛੱਡ ਜਾਂਦਾ। ਚੇਤੇ ਰੱਖੋ ਭੈੜੇ ਬੰਦੇ ਦੇ ਬੋਲ ਤਾਂ ਕਈ ਦਿਨ ਅੰਦਰ ਗੂੰਜਦੇ ਰਹਿੰਦੇ। ਮਾਂ ਨੇ ਅਸੀਸ ਦਿੱਤੀ ਪੁੱਤਰ ਕਿ ਸਤਿਗੁਰ ਤੁਮਕੋ ਹੋਏ ਦਿਆਲਾ, ਤੇ ਜਿੱਦਣ ਗੁਰੂ ਦਿਆਲੂ ਹੋਵੇ ਪਹਿਲੀ ਨਿਸ਼ਾਨੀ ਹੋਵੇ ਕਿ ਜਪਣ ਵਾਲਿਆਂ ਨਾਲ ਸਾਂਝ ਬਣ ਜਾਂਦੀ, ਸੰਤ ਸੰਗ ਤੇਰੀ ਪੀਰੀਤ। ਤੇ ਅਗਲੀ ਤੁਕ ਵਿੱਚ ਕਹਿਣ ਲੱਗੀ ਬੇਟਾ ਕਾਪੜ ਪੱਤ ਪਰਮੇਸ਼ਰ ਰਾਖੀ, ਤੇਰੀ ਪੁਸ਼ਾਕ ਹੋਵੇ ਪੱਤ ਦੀ ਤੇਰੀ ਪੁਸ਼ਾਕ ਹੋਵੇ ਨਾਮ ਦੀ, ਭੋਜਨ ਕੀਰਤਨ ਨੀਤ ਤੇ ਤੇਰੀ ਪੁਸ਼ਾਕ ਤੋਂ ਬਾਅਦ ਖੁਰਾਕ ਹੋ ਜਾਏ ਕੀਰਤਨ ਦੀ। ਪੁਸ਼ਾਕ ਤੇਰੀ ਪੱਤ ਦੀ ਹੋਵੇ, ਖੁਰਾਕ ਤੇਰੀ ਕੀਰਤਨ ਦੀ ਹੋਵੇ, ਭੋਜਨ ਕੀਰਤਨ ਨੀਤ। ਫਿਰ ਕਹਿਣ ਲੱਗੇ ਅਗਲੀ ਗੱਲ ਹੋਰ, ਮੇਰਾ ਦਾਤਾ ਮੇਰ ਕਰੇ ਕਿ ਅੰਮ੍ਰਿਤ ਪੀਵੋ ਬੇਟੇ, ਅੰਮ੍ਰਿਤ ਦੀ ਦਾਤ ਲੈ, ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਆਨੰਦਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੈ ਚਿੰਤਾ, ਤੇ ਬੇਟੇ ਔਗਣ ਕੱਠੇ ਨਾ ਕਰੀ, ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ। ਤੇ ਇਸ ਤਰ੍ਹਾਂ ਮਨ ਗੁਰੂ ਸ਼ਬਦ ਵੀ ਜੋੜਦੇ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦੈ ਚਾਤ੍ਰਿਕ ਮੌਲਾ ਤੋਂ ਜਿਉ ਦਿਓ। ਇੱਕ ਸ਼ਬਦ ਮਾਈ ਰੋਜ਼ ਸੁਣਾਉਂਦੀ ਸੀ, ਤੇ ਮੈਂ ਸੋਚਣਾ ਸ਼ਾਇਦ ਮਾਂ ਨੂੰ ਪਤਾ ਸੀ ਕਿ ਜਿਉ ਜੀ ਹਨੇਰੀ ਝੁਲਦੀ ਪਈ ਏ, ਮੇਰੇ ਪੁੱਤਰ ਨਾਲ ਇਹ ਕੁਝ ਹੋ ਜਾਣੇ। ਉਹ ਸ਼ਬਦ ਸੀ ਕਿ ਸਾਚ ਪਦਾਰਥ ਗੁਰਮੁਖ ਲਹੋ, ਬੇਟਾ ਪ੍ਰਭ ਕਾ ਭਾਣਾ ਸਤ ਕਰ ਸਹੋ। ਦੇਖੋ ਇਹ ਵੀ ਸ਼ਬਦ ਅਸੀਸ ਦੇ, ਤੇ ਜਦੋਂ ਕੀਰਤਨੀਏ ਸ਼ਬਦ ਪੜ੍ਹਨ, ਮੈਂ ਕਹਿੰਦਾ ਇਹ ਪੜ੍ਹਿਆ ਕਰੋ। ਕਈ ਵਾਰੀ ਅਸੀਂ ਭਾਣਾ ਸ਼ਬਦ ਵੇਖ ਕੇ ਕਹਿੰਦੇ ਹਾਂ ਵੀ ਪਤਾ ਨਹੀਂ ਇਹਦੇ ਅਰਥ ਕੀ ਬਣਨਗੇ। ਦੇਖੋ ਇਹ ਸ਼ਬਦ ਦੇ ਅਰਥ। ਕਹਿਣ ਲੱਗੇ ਬੇਟਾ, ਜੇ ਜ਼ਿੰਦਗੀ ਵਿੱਚ ਕੁਝ ਇਕੱਤਰ ਕਰਨੀ ਤੇ ਸੱਚ ਨਾਮ ਦੀ ਪੂੰਜੀ ਇਕੱਤਰ ਕਰੀ, ਸਾਚ ਪਦਾਰਥ ਗੁਰਮੁਖ ਲਓ, ਪ੍ਰਭ ਕਾ ਭਾਣਾ ਸਮਾਂ ਆ ਬਣੇ ਤੇ ਰੱਬ ਦੇ ਭਾਣੇ ਤੇ ਉਜਰ ਨਾ ਕਰੀ, ਉਹਨੂੰ ਸਤ ਕਰਕੇ ਮੰਨੀ, ਪ੍ਰਭ ਕਾ ਭਾਣਾ ਸਤ ਕਰ ਸਹੋ। ਫਿਰ ਅੱਗੇ ਤਿੰਨ ਬਚਨ ਕਹਿ, ਬੇਟਾ ਜੀਵਤ 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 ਰਹੋ, ਰਾਮ ਰਸਾਇਣ ਨਿਤ ਉੱਠ ਪੀਵੋ, ਹਰ 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 ਰਸਨਾ ਕਹੋ। ਇਹ ਰਹਾਉ ਦੀ ਤੋਕੇ ਤਿੰਨ ਵਾਰੀ ਸ਼ਬਦ ਕਹਿ ਕਿ ਬੇਟਾ ਤੂੰ ਆਤਮਕ ਤੌਰ ਤੇ ਮਾਨਸਿਕ ਤੌਰ ਤੇ ਕਰਮਾ ਕਰਕੇ ਜਿੰਦਾ ਰਹੇ, ਜੀਵਤ 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 ਰਹੋ, ਰਾਮ ਰਸਾਇਣ ਉਹ ਨਿਤ ਉੱਠ ਪੀਵੋ, ਹਰ 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 ਰਸਨਾ ਕਹੋ। ਕਹਿੰਦੇ ਨੇ ਮਾਂ ਦੀ ਦਿੱਤੀ ਕੋਈ ਲੋਰੀ, ਹੁਣ ਪੜ੍ਹੀ ਕੋਈ ਬਾਣੀ, ਦੋਨਾਂ ਭੈਣ ਭਰਾਵਾਂ ਤੇ ਇੰਨਾ ਕੁ ਅਸਰ ਕਰ ਗਈ। ਜਦੋਂ ਭਾਈ ਤਾਰੂ ਸਿੰਘ ਦੀ 25 ਸਾਲ ਦੇ ਹੋਏ ਨੇ ਤੇ ਗੁਰਮੁਖੋ ਉਸ ਵੇਲੇ ਸਿੱਖਾਂ ਉੱਤੇ ਜ਼ੁਲਮ ਦਾ ਝੱਖੜ ਝੁਲਿਆ ਪਿਆ ਸੀ। ਇੱਕ ਵਿਦਵਾਨ ਕਹਿੰਦਾ ਹੈ ਜੇ ਸਿੱਖਾਂ ਕੋਲ ਰਹਿ ਗਈ ਸੀ, ਦੇਖੋ ਸਾਨੂੰ ਤਾਂ ਰੱਬ ਨੇ ਇੰਨੇ ਸੁੱਖ ਦਿੱਤੇ ਨੇ। ਮੈਂ ਉਸ ਗੁਰਮੁਖ ਦਾ ਜਦੋਂ ਅੱਜ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਜੀਵਨ ਪੜ੍ਹਿਆ ਤੇ ਮਨ ਨੇ ਕਿਹਾ ਮਨਾ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਹੈ। ਉਹ ਕਹਿੰਦਾ ਉਸ ਵੇਲੇ ਸਿੱਖਾਂ ਕੋਲ ਕੇਵਲ ਛੱਤ ਰਹਿ ਗਈ ਸੀ, ਛੱਤ ਤੋਂ ਬਿਨਾਂ ਕੁਝ ਨਹੀਂ ਸੀ। ਉਹ ਛੱਤ ਕਿਹੜੀ? ਕਹਿਣ ਲੱਗੇ ਨੀਲਾ ਅਸਮਾਨ। ਘਰ ਕੋਈ ਨਹੀਂ ਸੀ, ਘਾਟ ਕੋਈ ਨਹੀਂ ਸੀ, ਕੁਝ ਨਹੀਂ ਸੀ ਕੋਲ, ਤੇ ਇੱਕ ਚੀਜ਼ ਕੋਲ ਸੀ ਜਿਹੜੀ ਮਰਨ ਤੱਕ ਨਾਲ ਨਿਭਦੀ ਸੀ। ਕਹਿਣ ਲੱਗੇ ਛੱਤ ਸੀ, ਖੁੱਲੀ ਛੱਤ ਥੱਲੇ ਰਹਿੰਦੇ ਸਨ। ਉਹ ਕਹਿਣ ਲੱਗੇ ਸਭ ਕੁਝ ਚਲਾ ਗਿਆ, ਘੋੜੇ ਚਲੇ ਗਏ, ਪੈਰਾਂ ਨੂੰ ਘੋੜੇ ਬਣਾ ਕੇ ਇਹਨਾਂ ਤੋਂ ਕੰਮ ਲੈ ਲਿਆ। ਉਹ ਕਹਿੰਦੇ ਨੇ ਪੁੱਤਰ ਕਿਤੇ ਚਲੇ ਗਏ, ਮਾਂ ਕਿਤੇ ਚਲੀ ਗਈ, ਸਾਖ ਸੋਧਰੇ ਕਿਤੇ ਚਲੇ ਗਏ, ਕੋਈ ਜੀ ਜੀ ਨਾਲ ਮਿਲਿਆ ਨਹੀਂ। ਜੇ ਸਿੱਖਾਂ ਕੋਲ ਰਹਿ ਗਿਆ ਤੇ ਕੇਵਲ ਸੀ ਉਹ ਸਿਦਕ, ਤੇ ਸਿਦਕ ਸੀ ਆਪਣੇ ਗੁਰੂ ਦੇ ਸ਼ਬਦ ਦਾ, ਸਿਦਕ ਸੀ ਆਪਣੇ ਗੁਰੂ ਕੀ ਬਾਣੀ ਦਾ। ਉੱਥੇ ਵਿਦਵਾਨ ਨੇ ਚਾਰ ਗੱਲਾਂ ਕਹੀਆਂ ਨੇ। ਸੋਚ ਸਾਹਿਬ ਲਿਖਦੇ ਨੇ ਕਿ ਰਾਤ ਨੂੰ ਨੰਗੇ ਪੈਰ ਤੁਰਦੇ ਸਨ, ਹਨੇਰੇ ਵਿੱਚ ਕੰਡੇ ਚੁਭਦੇ ਸਨ, ਪਰ ਸਿਦਕ ਕੰਡਿਆਂ ਦੀ ਪੀੜ ਨਹੀਂ ਸੀ ਹੋਣ ਦਿੰਦਾ। ਸਿਦਕ ਕੀ ਏ? ਸਿਰ ਤੇ ਛੱਤ ਸੀ, ਘੋੜੇ ਹੈ ਨਹੀਂ। ਕਹਿਣ ਲੱਗੇ ਤੁਰਦੇ ਨੇ ਕੰਡੇ ਤੇ ਰੋੜ ਚੁਭਦੇ ਨੇ, ਤੇ ਸਿਦਕ ਜੁੱਤੀ ਬਣ ਕੇ ਪੀੜ ਨਹੀਂ ਸੀ ਹੋਣ ਦਿੰਦਾ। ਸਿਆਲ ਦੀ ਰਾਤ ਆਉਂਦੀ ਸੀ, ਪੈਰ ਜੰਮਦੇ ਸਨ, ਪਰ ਸਿਦਕ ਉਹਨਾਂ ਪੈਰਾਂ ਨੂੰ ਨਿੱਕ ਦੇ ਕੇ ਠੰਡ ਨਹੀਂ ਸੀ ਲੱਗਣ ਦਿੰਦਾ। ਕਈ ਦਿਨਾਂ ਦੇ ਭੁੱਖੇ ਸਨ, ਪੇਟ ਵਿੱਚ ਕੜੱਲਾਂ ਪੈਂਦੀਆਂ ਸਨ, ਤੇ ਸਿਦਕ ਜਦੋਂ ਬਾਣੀ ਦਾ ਰੱਖਦੇ ਸਨ ਤੇ ਸਿਦਕ ਉਹਨਾਂ ਨੂੰ ਭੁੱਖ ਨਹੀਂ ਸੀ ਲੱਗਣ ਦਿੰਦਾ। ਨੀਂਦ ਆਉਂਦੀ ਸੀ, ਦਰਖਤਾਂ ਦੇ ਪੱਤਿਆਂ ਨੂੰ ਟਾਹਣਿਆਂ ਤੇ ਬਹਿੰਦੇ ਸਨ, ਪਰ ਜਦੋਂ ਕਿਤੇ ਸਾਰੀ ਸਾਰੀ ਰਾਤ ਜਾਗਣਾ ਤੇ ਸਿਦਕ ਐਸਾ ਸੀ ਜਿਹੜਾ ਨੀਂਦ ਦਾ ਦੁੱਖ ਵੀ ਨਹੀਂ ਸੀ ਵਿਆਪਣ ਦਿੰਦਾ। ਭੁੱਖ ਆਉਣੀ, ਸਿਦਕ ਨੇ ਅੰਦਰ ਨੂੰ ਸੁੱਖ ਦੇਣਾ। ਉਹ ਕਿਹੜਾ ਸਿਦਕ ਸੀ? ਉਹ ਸੀ ਸਿੱਖਾਂ ਕੋਲ ਸ਼ਬਦ ਦਾ ਸਿਦਕ। ਅੱਜ ਭਾਈ ਤਾਰੂ ਸਿੰਘ ਘਰ ਆਏ ਨੇ ਤੇ ਪੂਰੇ ਪਿੰਡ ਵਿੱਚ ਕੀ ਮੁਸਲਮਾਨ ਕੀ ਹਿੰਦੂ, ਕਹਿੰਦੇ ਸਾਰੇ ਦਾ ਸਾਰਾ ਪਿੰਡ ਭਾਈ ਤਾਰੂ ਸਿੰਘ ਜੀ ਦਾ ਅਦਬ ਕਰਦਾ ਸੀ। ਮੈਂ ਅਰਜ਼ ਕੀਤੀ ਚੌਧਰੀ ਨਹੀਂ, ਸਰਦਾਰ ਨਹੀਂ, ਨਵਾਬ ਨਹੀਂ, ਨੰਬਰਦਾਰ ਨਹੀਂ, ਆਮ ਕਿਰਤੀ ਸਿੱਖੇ ਤੇ ਮਾਂ ਦੀ ਗੁਰਮਤ ਦੀ ਲੋਰੀ ਵਿੱਚੋਂ ਪੈਦਾ ਹੋਇਆ ਇਹਦਾ ਜੀਵਨ ਹੈ। ਭਾਈ ਤਾਰੂ ਸਿੰਘ اج شام نو آئے نے کہ تینا دا ایک نیم سی ماں دا تھی دا تے پتر دا سویرے امرت ویلے مائی نے اٹھنا تے پائی تارو سنگھ تے دی پیر نو اٹھا دونا پتر تے تھی نو سامنے بٹھا تینا نے نت نیم کرنا روزانہ گھر وچ دیگ بنا کے گرو چرنا وچ مائی ارداس کردی ہندی سی شام پینی پتر نے سارا دن کھیتاں وچ ہل وانا تے شام نو سودر دا پاٹ تینا نے کٹھیاں کرنا بھوجن چھا کے سویلا سہ پڑھ کے تینا نے سو جانا اج بھائی تارو سنگھ آیا پتا لگا بھی سکھا نو روٹی نہیں ملتی پی آ کے ماں نو کہندا ماں کہ اج آنند پور والا پرت کے پھر سما آ گئے دیکھو اس گرمکھ دے جیون نو اکھوں پروکھے نہ کریے کہن لگے ماں اج پھر آنند پور والا سما آ گیا ہے بیٹا کیڑا کہن لگے ماں سکھ جنگلاں وچ نے کھان نو روٹی کوئی نہیں کہن لگا ماں سردی آندی ہے تن نو پان نو کپڑا کوئی نہیں پیراں وچ پان لی جتی کوئی نہیں تے دیکھیا بیٹا توں کی سوچیا ہے کہندا ماں ایک کام کریے جتنا کچھ اپنے گھر ہے نا چنگیر وچ پا کے مینوں دے دیا کر آپ روٹی دی تھان تے چنے چب لئیے بھکھے رہ جائیے پر وہ کاہدے لئی لڑدے پئے نے دیکھو شبد کیسے سن جے کتے پچھلے سمے ہر سکھ دی سوچ تارو سنگھ دی سوچ ہوندی تے شاید دن کدی ویکھنے نہ پیندے کیا ماں وہ کاہدے لئی لڑدے پئے نے وہ سوارتھ لئی نہیں لڑدے پئے وہ کیول جھوٹی شہرت لئی نہیں لڑدے پئے ایک مشن لے کے ترے نے کہ پاپ جی جنگ دا خاتمہ کرنا تے کہندے اس دن ماں نے کٹ کے سینے نہ لا کے کیا میرے لال جی اج مینوں انج لگدا ہے میری محنت سفل ہوندی پئی کہن لگی میں چکی پی کے روٹی تیار کرانگی توں ٹوکرے تے چوکے اپنی بہن نال رات نو جنگل وی جا کے گرو کے سکھاں نو لنگر شکا کے آنا کہندے نے کہ پہلے دن تھی نے آٹا گنیا ماں نے چولہا بالیا بھائی تارو سنگھ نے لکڑا پاڑیاں پہلے دن توا سی کچھ کو پرشادے اج تیار ہوئے تے کچھ کو دالا بنا کے جدو چنگیر چھکو وچ رکھ کے تھوڑا جیا لنگر با کے برتن وچ دالا ترے دونوں بھن برا تے ماں نے کیا کہ شبد دی ٹیک نہ چھڈیو شبد سکھ دا کوچ بن جاندا ہے دیکھو کوچ دے ارتھ آپ سمجھ دیو کہ شبد سکھ دی ڈال بن جاندا ہے گربانی سکھ دا سنجو بن جاندا ہے تسی بیٹا شبد نہ سن چھڈیو کی ہو جا ماں دا کردا ہوے گا کہ جوان پتر تے تھی نو رات نو جنگل وچ توڑ دیئے کہ بھکھے سنگاں نو پرشادا شکا کے آؤ اج پہلے دن بھوجن لے کے گئے سنگاں نو جا کے ملے تے بھائی صاحب بھائی تارو سنگھ نے انہاں گر سکھاں دے چرناں دی توڑ اپنے مستک تے لائی کدی بانی پڑھو اے مت سمجھو کہ کیول بھاوکتا لئی بابا جی تے بانی وچ کہندے نے کہ سب توں وڈے بھاگ گر سکھاں کے تینا گر سکھاں کے جو گر چرنی سکھ پڑھتے ہیں بھائی صاحب نو پوچھو کہن لگے خاؤ بلہاری تینا گر سکھاں میں اونا گر سکھاں تو قربان جانا وا کہ گرمت بول بول دے میٹھا بلہاری تینا گر سکھاں پتر متر گر پائی اٹھا میں اونا سکھاں تو قربان جانا کہ جڑے گرو کے سکھ پراواں تو پینا تو رشتے داراں تو ود سکھاں نو پیار کر دے جی بھائی تارو سنگھ نے رات دے خمیرے وچ لنگر چھکایا سکھاں نے لنگر اج کئی دن بعد چھکیا تے چھکن تو بعد کہندے نے جڑا وچ بزرگ سی چادر او دی تھاں تھاں تو پاتی سی ادھا کسیا پشہرا سی تن اتے چادر لپیٹی لنگر چھک کے ارداس کیتی ہے گرو کلگی والیا تہل پانی تیرے سکھاں دی ان پانی داتا تیرا دتا میر کری سکھی سکھ دی سکھی سواساں نال لب جائے دیکھو شبد کیسے سن اے نہیں کیا بن روپیہ ملے دولت ملے شبد سن بزرگ دے کے سکھ دی سکھی کوسے سواساں نال لب جائے بھائی تارو سنگھ اج گھر آیا جدو امرت ویلے تے ماں جا کے جدو نت نم کر دیے اتنا خوش ہے کہندا ماں اج لنگر تیار کر کے شکایا اندر نو سکون ملیا ہے پھر ایک دن دی نہیں روز دا نیم ہو گیا پنڈ دیاں لوکاں نوں پتہ لگا سارے پنڈ وچ بھائی صاحب دا ادب سی کہن لگے چھوٹا جا توا اج پھیل کے لو بن گئے سمجھو اے کرامات نہیں توے تے روٹی پکدی سی اج پنڈ کٹھا خون لگا ہے پامنا والے آدھے نہیں توا لو بن گئے چھوٹا جہا چولہا اج وڈا سارا جڑا چولہا بن گیا ہے چھوٹی جی بلٹوئی ایک پتیلا وڈی دیگ بن گئی ہے اندر گھر پورا پٹیا ہے کچھ کہندے نے سارا دن لنگر تیار کر کے اندر رکھی جانا ہے تے رات پینی ہے تے سکھاں نوں ٹوکرا بھر کے سر تے چوکے روٹیاں دا بھن نے دال لینی دونوں بھن تے بھراواں نے لنگر چھکا کے آنا یہ جدو سکھ پاونا والے چکھدے نے تے سکھ دے کر لنگر پکن لگ پیا پتہ نہیں رب نے کی کھیڑ بنائی ہے کہ جتھے پاونا والے پیدا ہوندے نے اس تے دشتاں دا وی کاٹا نہیں جکریا خان ات دا دکھی ہے کہ میں سکھاں نوں ماردیا کھپ گیا یہ مردے نہیں گرمخو پھر ایتھوں ایک گدار گیا لاہور جدا نام سی خر بھگت نرنجنیا یہ کون سی اصل وچ ادا نام سی مہنت آکل داس کئی دو نام کہندے نے یہ ہر بھگت نرنجنیا کون ہے جدو تسی جنڈیالا گرو کا لنگدے ہو نا بھائی خندال ایک بڑی کرنی والے سکھ ہوئے نے انہاں نے گرو امرداس تے گرو رام داس دے در تو کرپا لئی سی تے اے نرنجن نرنجن جپدے رہندے سن حضور نے اس بھائی خندال نو منجی سونپی سی اس ہندالیے دا پتر اگا ہویا او ات دا کرمی سی سب تو پہلا بھائی بالے والی جنم ساکھی اندر اسے ہندالیے نے ملاوٹ کیتی سی اگو انہاں دا منت سی آکل داس تے چیتے رکھو جدو لوکاں نو ملدا سی ڈر دے مارے لوگ ہاتھ جوڑ دے سن دور ہوندا سی تے تین واری ایہدے تے تھک دے سن سی اے بھگت پر علاقے دی جھوٹ سی شبد ورتے نے ایہدے نک کتیاں دے سونگن نالوں وی ودھ تیز سن ایہدے کن کتیاں دی آواز سن تو وی ودھ سوکشم بریک سن کتے کوئی بھاونا والا ملدا سی اے کتے دی طرح سن کے اوہدے گھر تک فوج لے کے آ جاندا سی ہر بھگت نرنجنیا انہوں پتا لگا کہ پولے پنڈ دا تارو سنگھ ہے وائی کرد ہے 25-26 سال دا نوجوان سارا پنڈ کی مسلمان کی ہندو سارے او دا ادب کردنے اندر ایرکھا دی اگ پٹکی کہ میرے ہندیاں لوگ اینا ادب کسے دا کرن کہ نے لاہور گیا خان بہادر جکریا خان نوں ملیا اوتھے بیٹھیاں گل چلی کہندا میں کھپ گیا وا تے سکھ جڑے نے او ختم نہیں ہندے پے تے اس آکل دا سر بھگت نرنجنیے نے کیا کہن لگا کہ پت چڑ آندی ہے نا کہندا ہاں تے کہندا صوبے دار پت چڑ تو بعد کی ہوندا ہے وہ کہن لگا پت چڑ تو بعد وچ پھر بسنت آندی وہ کہندا سچ جانی جڑے تو مارنا وہ پت چڑ دی طرح ایک پتا ڈگدا ہے تے چار پتے ہور نکل آندے نے کہن لگا میں کھپ گیا ہر بھگت نرنجنیا کہندا تو تاں کیول لیکاں کٹی جانا ہے سپ تاں تو ماردا نہیں پیا گیانی گیان سنگھ نے شبد لکھے نے تواری گرو خالسا وہ کہندا کیڑے سپ کہن لگا یہو جہ سپ پنڈاں وچ بیٹھے نے جڑا انہاں دیاں پنڈاں وچ نے کہن لگا کیڑا سپ کہندا تارو سنگھ رہندا ہے ماں او دی ودھوا ہے اپنی جوان بھن دے نال تینے جنے ماں تے بھن تے آپ تینے گرو کہ سکھاں نوں لنگر چھکاندے نے باغیاں نوں روٹی دیندے نے اوتھے جڑے نے شبد چنے نے نا میں او تواڈے نال ضرور سانجھے کرنے چاہنا اونے شبد پتہ ہے کی چنے نے کہ بھائی تارو سنگھ دے پنڈ دا اصول کی سی او پوچھدا بھی کی کردے نے تے رتن سنگھ پنگو نے شبد لکھے نے آپ سہے وہ ننگ ہر بھوک کہندا میں ویکھیا تارو سنگھ نے کدی کپڑا چنگا نہیں پایا کدی اونے رج کے روٹی نہیں کھادی کہن لگے دیکھ نہ سکے سنگن دکھ کپڑا سونا کتوں لیاوندا ہے تے ماں نوں کہندا ماں اج رات پلانی تھاں تے سنگ نے اوتھے اک کول کپڑا کوئی نہیں اپنا تے ٹائم نکل جانا ہے اے کپڑا میں اس سکھ نوں دے کے آنا دیکھو اے مسلمان نوں کہہ رہے ہیں زکریے نوں آکل داس کہہ رہے ہیں آپ صاحب وہ ننگ اور بھوک دیکھ نہ سکے سنگن دکھ آپ گزارے اگنی نال کہن لگے بھیجے پوشاک سنگھ سوال ਕਹਿੰਦਾ ਜਦੋਂ ਸਿਆਲ ਦੀ ਰਾਤ ਹੁੰਦੀ ਏ ਲੋਕ ਕੰਬਦੇ ਨੇ ਤੇ ਸਾਰੀ ਰਾਤ ਕੀ ਕਰਦੇ ਨੇ ਤੁਰਦੇ ਨੇ ਤੇ ਜਦੋਂ ਠੰਡ ਲੱਗਦੀ ਕਹਿੰਦਾ ਮਾਂ ਕਿ ਆਪਾਂ ਘਰ ਬਿਸਤਰੇ ਵਿੱਚ ਪੈ ਜਾਂਗੇ ਅੱਗ ਸੇਕ ਲਾਂਗੇ ਸਿੱਖਾਂ ਕੋਲ ਕਿਸੇ ਨੇ ਅੱਗ ਥੋੜਾ ਲਿਜਾਣੀ ਏ ਮੈਨੂੰ ਸੋਹਣੇ ਗਰਮ ਕੱਪੜੇ ਦੇ ਦੇ ਅੱਜ ਸਿਆਲ ਉਹਨਾਂ ਦਾ ਚੰਗਾ ਨਿਕਲ ਜਾਏ ਆਪ ਰੋਟੀ ਨਹੀਂ ਖਾਂਦਾ ਸਿੱਖਾਂ ਨੂੰ ਰੋਟੀ ਦਿੰਦਾ ਕਹਿੰਦਾ ਉਹਦੇ ਪਿੰਡ ਦਾ ਅਸੂਲ ਬਣ ਗਿਆ ਉਹਦੇ ਪਿੰਡ ਵਿੱਚ ਕੋਈ ਹਿੰਦੂ ਬਾਣ ਵੱਜਦਾ ਹੋਵੇ ਕੋਈ ਮੁਸਲਮਾਨ ਮਜ਼ਦੂਰੀ ਕਰਦਾ ਹੋਵੇ ਉਹਨਾਂ ਦੀ ਮਜ਼ਦੂਰੀ ਤਾਂ ਸਫਲ ਹੁੰਦੀ ਹੈ ਜਦੋਂ ਭਾਈ ਤਾਰੂ ਸਿੰਘ ਦੇ ਚਲਾਏ ਲੰਗਰ ਵਿੱਚ ਰਤ ਪਾਉਂਦੇ ਕਹਿੰਦਾ ਉਹ ਸੱਪ ਭਲਿਆ ਤੈਨੂੰ ਉਹ ਪਤਾ ਨਹੀਂ ਰਤਨ ਸਿੰਘ ਭੰਗੂ ਦੇ ਸ਼ਬਦ ਸਨ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਦੁੱਖ ਫਿਰ ਨਾਲ ਕਹਿਣ ਲੱਗੇ ਆਪ ਗੁਜ਼ਾਰੇ ਅਗਵੀ ਨਾਲ ਭੇਜੈ ਪੁਸ਼ਾਕ ਸਿੰਘਣ ਸਿਵਾਲ ਪਰ ਕਹਿਣ ਲੱਗੇ ਵਾਨ ਵੱਟ ਕਰੇ ਮਜੂਰੀ ਸਿੰਘਣ ਪਾਸ ਭੇਜੈ ਜ਼ਰੂਰੀ ਪੀਸਣ ਪੀਸ ਕੋਈ ਕਾਰ ਕਮਾਵੇ ਵੋ ਵੀ ਸਿੰਘਣ ਪਾਸ ਪੁਚਾਵੇ ਤੇ ਕਹਿੰਦਾ ਜ਼ਕਰੀਆ ਹੱਦ ਹੋ ਗਈ ਮੇਰੇ ਬੰਦਿਆਂ ਨੂੰ ਪਤਾ ਨਹੀਂ ਉਹ ਕਦੋਂ ਲੈ ਕੇ ਜਾਂਦਾ ਉਹਨੇ ਅੱਗੇ ਸ਼ਬਦ ਬੜੇ ਸੋਹਣੇ ਕਹਿ ਕਹਿਣ ਲੱਗੇ ਦਿਨ ਲੁਕੈ ਰਾਤ ਤੁਰੈ ਦਿਨ ਕੋ ਛਪੈ ਰਾਤੀ ਉਹ ਸਬਰ ਕਰਦਾ ਆਪਣੀ ਭੈਣ ਨੂੰ ਨਾਲ ਲੈ ਕੇ ਤੇ ਸਵੇਰੇ ਉਹ ਲੁਕ ਕੇ ਰਹਿੰਦਾ ਤੇ ਜਦੋਂ ਲੁਕਦੇ ਨੇ ਉਹਦੇ ਘਰ ਲੰਗਰ ਪੱਕਦਾ ਹੁੰਦਾ ਕਹਿਣ ਲੱਗਾ ਰਾਤ ਤੁਰੈ ਦਿਨ ਕੋ ਲੁਕੈ ਤੁਰਕਨ ਆਖ ਛਪਾਏ ਸਿਰ ਪਰ ਪੰਡ ਉਠਾਏ ਕਹਿ ਸਿੰਘਣ ਪਾਸ ਪਹੁੰਚਾਏ ਸਿਰ ਤੇ ਲੰਗਰ ਦੀਆਂ ਪੰਡਾਂ ਚੁੱਕ ਕੇ ਸਿੱਖਾਂ ਕੋਲ ਲਿਜਾਂਦਾ ਉਸੇ ਵੇਲੇ ਜ਼ਖਰੀਏ ਖਾਨ ਨੇ ਕਿਹਾ ਉਹਦੀ ਮਾਂ ਨੂੰ ਉਸ ਦੀ ਭੈਣ ਨੂੰ ਤੇ ਤਾਰੂ ਸਿੰਘ ਨੂੰ ਹੁਣੇ ਗ੍ਰਿਫਤਾਰ ਕਰਕੇ ਲਿਆਇਆ ਜਾਏ ਗੁਰਮਖੋ 20 ਬੰਦੇ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਗਏ ਧਿਆਨ ਤੋਂ ਦੂਰ ਨਾ ਜਾਇਓ ਜਿਨ੍ਹਾਂ ਨੇ ਅੱਜ ਖੋਪੜੀਆਂ ਲੁਹਾਈਆਂ ਜਦੋਂ ਗ੍ਰਿਫਤਾਰ ਕਰਨ ਗਏ ਭਾਈ ਤਾਰੂ ਸਿੰਘ ਉਸ ਵੇਲੇ ਘਰ ਨਹੀਂ ਸਨ ਜੋ ਸ਼ਬਦ ਵਿਦਵਾਨਾਂ ਨੇ ਕਹੇ ਨੇ ਮਾਂ ਲੋਹ ਦੇ ਅੱਗੇ ਬੈਠੀਏ ਭੈਣ ਅੱਗ ਪਈ ਬਾਲਦੀ ਏ ਮਾਂ ਰੋਟੀਆਂ ਵੇਲ ਕੇ ਸਰਦੀ ਨਾਲੇ ਥੁੱਲਦੀ ਏ ਤੇ ਜਦੋਂ 20 ਜਣੇ ਧਮਕੇ ਤੇ ਇੱਕੋ ਦਮ ਸਾਰਾ ਪਿੰਡ ਇਕੱਠਾ ਹੋ ਗਿਆ ਕਿ ਭਾਈ ਤਾਰੂ ਸਿੰਘ ਦੇ ਘਰ ਅੱਜ ਇਹ ਕਿਉਂ ਸਰਕਾਰੀ ਆਦਮੀ ਕਿਉਂ ਸਿਪਾਹੀ ਕਿਉਂ ਆਉਂਦਿਆਂ ਸਾਰ ਉਹਨਾਂ ਸਵਾਲ ਕੀਤਾ ਮਾਈ ਤਾਰੂ ਸਿੰਘ ਕਿੱਥੇ ਤੇ ਮਾਂ ਦਾ ਉੱਤਰ ਸੀ ਬੇਟਾ ਆਏ ਹੋ ਜਲ ਪਾਣੀ ਦੀ ਕੋਈ ਸੇਵਾ ਦੱਸੋ ਕਹਿਣ ਲੱਗੇ ਨਹੀਂ ਅਸੀਂ ਤਾਰੂ ਸਿੰਘ ਨੂੰ ਪਕੜਨ ਆਏ ਹਾਂ ਇੱਕ ਕਹਿੰਦਾ ਮਾਈ ਦੀਆਂ ਗੱਲਾਂ ਚ ਨਾਇਓ ਨੱਠ ਜਾਏਗਾ ਨਹੀਂ ਤੇ ਮਾਈ ਉੱਠ ਕੇ ਕਹਿੰਦੀ ਮੇਰਾ ਪੁੱਤਰ ਚੋਰ ਨੀ ਚੋਰ ਨੱਠ ਦੇ ਹੁੰਦੇ ਨੇ ਮੇਰਾ ਪੁੱਤਰ ਤਸਕਰ ਨਹੀਂ ਤਸਕਰ ਨੱਠ ਦੇ ਹੁੰਦੇ ਨੇ ਮੇਰਾ ਪੁੱਤਰ ਐਬੀ ਵਿਚਾਰੀ ਨਹੀਂ ਉਹ ਨੱਠਦੇ ਨੇ ਬਾਹਰ ਗਿਆ ਹੁਣੇ ਵਾਪਸ ਆਇਆ ਸਮਝੋ ਕਹਿੰਦੇ ਨੇ ਖੇਤਾਂ ਵਿੱਚ ਖਬਰ ਮਿਲੀ ਤੇ ਭਾਈ ਤਾਰੂ ਸਿੰਘ ਵਾਪਸ ਘਰ ਆ ਗਏ ਸਾਰਾ ਪਿੰਡ ਹੀ ਇਕੱਠਾ ਹੈ ਜਦੋਂ ਮਾਈ ਬੋਲਦੀ ਏ ਭਾਈ ਤਾਰੂ ਸਿੰਘ ਦੀ ਮਾਂ ਬੋਲਦੀ ਏ ਕਿਸੇ ਦਾ ਖੀਆ ਨੀ ਪਿੰਡ ਵਿੱਚੋਂ ਕੋਈ ਬੋਲ ਸਕੇ ਕਹਿੰਦੇ ਨੇ ਉਸੇ ਵੇਲੇ ਉਹਨਾਂ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਹੁਕਮ ਹੈ ਕਿ ਇਹਨਾਂ ਤਿੰਨਾਂ ਨੂੰ ਪਕੜ ਕੇ ਲਿਜਾਣਾ ਉਸ ਵੇਲੇ ਪਿੰਡ ਦਾ ਨੰਬਰਦਾਰ ਤੇ ਪਿੰਡ ਦਾ ਪੰਚ ਦੋਨੋਂ ਅੱਗੇ ਆਏ ਨੇ ਜਦੋਂ ਪੜ੍ਹਦੇ ਹਾਂ ਤੇ ਕੈਸੇ ਕਮਾਲ ਦੇ ਸ਼ਬਦ ਸਨ ਕਹਿਣ ਲੱਗੇ ਕਿ ਭਾਈ ਤਾਰੂ ਸਿੰਘ ਦੀ ਭੈਣ ਨੂੰ ਭਾਈ ਤਾਰੂ ਸਿੰਘ ਦੀ ਮਾਂ ਦੋਨਾਂ ਨੂੰ ਤੇ ਤੀਜਾ ਇਹਨੂੰ ਗ੍ਰਿਫਤਾਰ ਕਰਨਾ ਨੰਬਰਦਾਰ ਸਾਹਮਣੇ ਹੋ ਕੇ ਜਿਹੜੇ ਸ਼ਬਦ ਕਹਿ ਕਿ ਇਸ ਪਿੰਡ ਵਿੱਚ ਸਾਡਾ ਖੂਨ ਇੱਕ ਹੈ ਸ਼ਬਦ ਸਨ ਹਿੰਦੂ ਮੁਸਲਮਾਨ ਸਾਰੇ ਨੇ ਪਰ ਸਾਡਾ ਖੂਨ ਇੱਕ ਹੈ ਇਹ ਭਾਈ ਤਾਰੂ ਸਿੰਘ ਦੀ ਮਾਂ ਨਹੀਂ ਇਹ ਸਾਰੇ ਪੂਲੇ ਪਿੰਡ ਦੀ ਮਾਂ ਹੈ ਸ਼ਬਦ ਦੇਖੋ ਕਹਿਣ ਲੱਗੇ ਭਾਈ ਤਾਰੂ ਸਿੰਘ ਦੀ ਭੈਣ ਨਹੀਂ ਇਹ ਪੂਰੇ ਪੂਲੇ ਪਿੰਡ ਦੇ ਨੌਜਵਾਨਾਂ ਦੀ ਭੈਣ ਹੈ ਤੁਸੀਂ ਅਦਬ ਨਾਲ ਇਸ ਮਾਂ ਤੇ ਭੈਣ ਦੇ ਚਰਨਾਂ ਵਿੱਚ ਮੱਥਾ ਤਾਂ ਟੇਕ ਸਕਦੇ ਹੋ ਪਰ ਸਾਡੇ ਜਿੰਦੇ ਜੀ ਮਾਂ ਤੇ ਭੈਣ ਨੂੰ ਪਕੜ ਕੇ ਨਹੀਂ ਲਿਜਾ ਸਕਦੇ ਉਹਨਾਂ ਦੇਖਿਆ ਸਾਰਾ ਪਿੰਡ ਇੱਕੋ ਆਵਾਜ਼ ਫਿਰ ਨਾਲ ਉਹਨਾਂ ਕਿਹਾ ਤਾਰੂ ਸਿੰਘ ਦਾ ਦੋਸ਼ ਕੀ ਕਸੂਰ ਇਹਦਾ ਤੁਸੀਂ ਪਕੜਨ ਆਏ ਪਰ ਅੱਗੋ ਨਿੰਮੋ ਚੋਣੇ ਖੋਣਿਆਂ ਨੇ ਉੱਤਰ ਦਿੱਤਾ ਸਾਨੂੰ ਕੋਈ ਪਤਾ ਨਹੀਂ ਸਰਕਾਰ ਨੇ ਕਹਿ ਤੇ ਅਸੀਂ ਪਕੜਨ ਵਾਸਤੇ ਆ ਗਏ ਗੁਰਮੁਖ ਉਸ ਵੇਲੇ ਕੁਝ ਕਹਿੰਦੇ ਨੇ ਰੁਪਈਏ ਦੇ ਕੇ ਕਹਿੰਦੇ ਨੇ ਮਾਂ ਤੇ ਭੈਣ ਦੋਨਾਂ ਨੂੰ ਛਡਾ ਲਿਆ ਭਾਈ ਤਾਰੂ ਸਿੰਘ ਨੂੰ ਅੱਜ ਪਕੜ ਕੇ ਚੱਲੇ ਨੇ ਸਾਰਾ ਪਿੰਡ ਇਕੱਠਾ ਹੋਇਆ ਤੇ ਜਦੋਂ ਭਾਈ ਤਾਰੂ ਸਿੰਘ ਤੁਰਿਆ ਹੈ ਉਸ ਵੇਲੇ ਕਹਿੰਦੇ ਨੇ ਵਿਦਵਾਨ ਕਿ ਮਾਂ ਦੇ ਚਰਨਾਂ ਵਿੱਚ ਉਹਨੇ ਨਮਸਕਾਰ ਕੀਤੀ ਭੈਣ ਆਪਣੀ ਨੂੰ ਗਲੇ ਲੱਗ ਕੇ ਮਿਲਿਆ تے ماں نے متھا چم کے سر تے ہاتھ رکھ کے جڑے شبد کہسن ہر ماں دے کتے وہ شبد بن جان تر لگیاں سر تے رکھ کے ہاتھ کہن لگی لال جی بڑی مشکل نال مکھنا نال دہی نال میں تیرے کیساں نوں سانبھیا ہے گرو دی دتی دا کی میرے بچڑیاں سر پاویں لے جائے پر گرو کے کیساں دی بے ادبی نہ ہون دے گرو کے کیس نال تو کتے بے ادبی ہو جائے بھن نوں ملے نے تے نال اک گل کہی بھائی تارو سنگھ نے کہن لگے دیکھ کہ اج تک تو کیول میری بھن سے جے میں شہادت دے جام پی گیا تے سارے پنت دی تو بھن بن جائے گی تے چیتے رکھی اے لنگر نہ کدی بند ہوئے جے تو دلوں واقعی مینو نیک کرے گی تے جتھے وی بھکھا رات نو کتے سکھ ملے بھنے جنی دیر تک تیرے ساہ چلدے نے ماں نو لے کے سر تے ٹوکریاں تے ٹوکرے چوکے بھکھے سنگاں تک لنگر ضرور پہنچایا جائے بھائی تارو سنگھ تریا سارا پنڈ ودیا کرن آیا پولا پرت کے شریرک طور تے فیرا نہیں پانا اگلے پنڈ پڑا کیتا ہے ایتھے ودوان کہندے نے کہ پنڈ دے علاقے دے لوکاں نوں پتہ لگا من وچ آیا بھی اکٹھے ہو کے اس فوجی دستے نوں ختم کر کے بھائی تارو سنگھ نوں آپاں چھڑا لئیے جدو جا کے کیا بھائی صاحب کہ اسی انہاں نوں مار کے تہانوں چھڑانا ہے بھائی صاحب دی سوچ دیکھو کہن لگے مینوں چھڑا لو گے تے سارے پنڈ نوں نواب اجاڑ دے گا میرے پیچھے سارا پنڈ ختم ہوئے گا کہن لگے اسی نہیں برداشت کر سکتے کہ ساڈے خوندیاں تینوں کوئی پکڑ کے لے جائے بھائی صاحب نے روک کے کیا مینوں پیار کر دے ہو کہن لگے دلوں کہندا جے دلوں پیار کر دے ہو کار کار وچ لوہا رکھ کے لنگر پکاؤ بھکھے سنگھاں نوں رات جڑے جوج دے پے نے لنگر بستر جا کے دیو بس جے انہاں دی لنگر تے بستر نال سیوا کرو گے بس میں کیوں جانا گا تسی مینوں دلوں پیار کر دے پے سی گھر گھر وچ لوہا رکھ دیو گھر گھر وچ لنگر لا دیو ایک ایک گھر وچ جننے پتر نے ساریاں وچوں تارو سنگھ دی آواز آندی ہوے پھر تارو سنگھ ماریاں وی کدی نہیں جے مرنا پنڈ دے لوکاں نوں گل چنگی لگی بھائی صاحب بھائی تارو سنگھ جی نوں پنڈ تو لے کے لاہور لیاندا کے خان بہادر جکریے خان دے پیش کیتا گیا سکھ نے اچھی اچھی اکال دا نعرہ بلند کیتا ہے جا کے زور دی فتح بلائی زکریا خان اکو دم تڑپ اٹھے ایتھے سوال جواب ہوئے نے گرمکھو انہیں اینے پدے شبد ورتے تے ایتھے میں ضرور رکنا چاہاں گا ساڈے لوگ اتنے پچاکا مار کے نکل دے نے میں پچاکا تا شبد ورتنا پتا نہیں انہوں ڈر لگتا ہے بھی جے کتے یہ گل کہہ دیتی تے پتا نہیں گرسکھی تو کنی وڈی بجر کرے تو ہو جانی ہے او گرمکھو کدی کرنی والے دی بانی بچن تا پڑھو بانی وچوں سامنے گل بات ہوئی تے بھائی تارو سنگھ تے پہلا سوال کیتا تو باغیاں نوں روٹی کھوانے تے او دا اتر سی کہ میرے گرو دے بچن نوں پالنا زکریا خان بانی تو واقف سی یہ اگے میں عرض کرنی او کہندا کی تو بچن پالنا ہے کہندا میرا گرو کہندا ہے کہ ماتا پریت کرے پت کھائے مینے پریت پئی جل نہ آئے ست گر پریت گر سکھ مکھ پائے سکھ دے مکھ وچ نہیں میں گرو دے مکھ وچ پانا میرا گرو کہندا کال کھائے کی چتھوں دے کال کھائے کی چتھوں دے نانک رہا پچھان ایسے انہیں اگلی گل کہی کہن لگا دیکھ تیری عمر تو چڑھ دی جوانی وچ کنا سونا تیرا چہرہ دگ دگ کر دے تے ایک کم کر تو اسلام نو قبول کر لیں بھائی صاحب بھائی تارو سنگھ کہن لگے سوال ہی نہیں پیدا ہوندا اسلام نو قبول نہیں میں کرنا تے اس ویلے کہندا دیکھ وہ بھائی صاحب نے اچھی ساری اکال اکال دا نعرہ جدو لایا تے کہندے اس ویلے زکریے نے شبد کیا سی کہن لگا جتیاں مار مار کے تیرے میں کیس اڑا دیاں گا اے شبد سن پہلے ہو دے کہن لگا جدو بھائی صاحب نے کیا میں نہیں میری سکھی کیساں سواساں نال نبھے گی تے خان دے شبد سن میں جتیاں مار مار تیرے کیس اڑاواں گا تے سکھ نو جدو چڑھیا سرور میرے کیساں نو ماں دی آواز کناں وچ پئی لال جی گرو کی موہرے بےدبی نہ ہون دئی، کہن لگا کینچی نال بےدبی دا گل دور، کوئی میرے کیساں بارے زبان تو وی پدے شبد نہیں بول سکدا۔ کہن لگا او خانو تو چاہنا جتی نال کیس تا نہیں اترنے کینچی نال وی، پر ایک گل چیتے رکھی تینوں جتی نال میں اگے لے کے ضرور جاواں گا۔ اس تھان تو سادے لوگ کئی بری رک جاندے نے، ایڈی وڈی گرمک دی شہادت اونوں چار اکھراں وچ کہہ کے نبیڑ دیندے نے، بالکل نہیں۔ کہندے اس ویلے بھائی صاحب بھائی تارو سنگھ نے جدوں کیا تینوں جتی اگے لے جاواں گا تے او کہن لگے نو قتل کر دیو۔ آواز آئی سکھ نو موت تو ود ادو دکھ لگدا ہے جدوں دے کیس کٹے جان۔ ایہدا مطلب اس ویلے اینی مہانتا سی کہ سکھ نو مارن دی بجائے دے کیس قتل کر دیو، ود موت تو دکھ لگدا ہے جدوں دے کیس کٹے جان۔ اس ویلے پامنا والے نے ایک شبد کیا سی، کہن لگا میرے کیس کٹنے تا دور رہے، چیتے رکھو کیس کٹن والے بھی میرے نیڑے نہیں آ سکن گے۔ ایتھے اسی کئی واری کہنے ہاں کیویں ہو گیا، بھائی صاحب نو قید کیتا گیا، پہلا دکھ دتے تے رتن سنگھ پنگو کہندا ہے جم جم سنگن ترک ستاویں، جویں جویں سکھ نو تسیے دیندے نے، کہن لگے تم تم سنگھ مکھ لالی آوے، او ماردے نے تے بھائی صاحب دا چہرہ لال ہوئی جاندا ہے، بھائی صاحب دے چہرے تے نور ڈلکا ماردا ہے۔ اس ویلے نہ صلاح کیتی کہ نوے بلاؤ، اے شبد لکھے نے پرچین پنت پرکاش وچ کہ اے دے کیساں دا جوڑا کینچی نال کٹ دیو۔ اس ویلے بھائی صاحب نے ارداس کیتی، داتا میری سکھی نبھ جائے سواساں دے نال، نبھ جان میرے کیس سواساں دے نال، میر کری میرے سائیاں کرپا کری میرے تے۔ تے گرمخو صدق والے نے جدو بیٹھے نے اس ویلے کیس کٹن آئے، دیکھو جدو بندہ بےزتی کرن تے آوے نا، اونوں کھوپڑی لان دی لوڑ نہیں سی، اونے بھائی صاحب دی گل تھوڑا مننی سی بھی تسی میری کھوپڑی لا لو کیس نہ لاؤ، اونے جگو انہونی کرنی سی، اے گل مننی پے گی کہ بھائی صاحب دے چہرے وچ بھائی صاحب دے کیساں وچ اینی کو رحمت برتدی پئی سی کہ کٹن آئے کیساں نو ہاتھ نہیں سن پا سکے، تے کدنی کنج لگدا سی کہ جویں بھائی صاحب دے کیس ویکھ کے او بے ہوش ہوندے پے ہو، بھائی صاحب دے کیساں نو ہاتھ نہیں پا سکے۔ رتن سنگھ پنگو کہندا جھوٹ نہیں جے، جو میرے وڈیاں نے سنایا میں او تانوں لکھنا پیا وا، او سنانا پیا، سکھ دے کیس وہ ہاتھ نہیں پا سکے۔ تے اس ویلے بچن کہے سن کہ سکھ نو جتی بخان والیا تو ترلے لیں گا کہ سکھ دی جتی میرے سر وچ بجے، انہیں شبد کہے۔ تے میں ایتھے ایک بانی دا پرمان ارج کرنا چاہنا، کیونکہ قربانی کلی خیالی کوتا نہیں، ایک شبد حضور دا ہوندا ہے کہ سنت دا بچن اٹلادا ہے، دوجی ویری کہندے نے چلادا ہے، تیجی واری کدنے آگاہدا ہے۔ تین شبد نہ بھولو کہ سکھ دا وطن اٹلاتا ہے، کدی نہیں ہو اٹل بچنے، کدی انہیں ٹلنا نہیں۔ نے چلاتا دا ارتھ سب کچھ چلا جائے گا پر او دا بچن نہیں چل رہے گا، تے آگاہدا دا ارتھ جنی ڈونگی گالو کر جائے گا او دی رمج نو کوئی سمجھ بھی نہیں سکتا۔ تینی شبد ورتے نے، اسی پڑھنے ہاں مائی سات 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 ہر، تین واری شبد کہ ماں میرے رب دا بول سچ ہے، اگے کہ لگے سات 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 سادا، تے جیڑا خری نہ جڑیا ہے او سادو بھی سچ ہے۔ پر اگے کئی واری ساڈے شبد کہندے نے سجن جی اے تے سادا در تے گرو، اگلی تک دیر کی کرو گے بچن گرو جو پورا کہو میں چھیک گاٹری بادا، کہندے میرے گرو نے جڑا بچن کیا ہے میں کٹ کے گسدی وچ بن لیا ہے۔ مائی سات 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 ہار، سات 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 سادا، بچن گرو جو پورا کہو میں چھیک گانٹری بادا، او کنا کو بچن دوں گا ہے۔ کہن لگے نس باسر نکھیتر بناسی، نس درد ہوندا ہے رات، باسر درد تے دن، نکھیتر درد تے جڑے چندرما تارے دسدے نے، اینو منوکلپ نہیں بانی دا شبد ہے۔ نس باسر نخیتر بناسی، رب سوچیر بینادا، گر اپہاڑ بسدا ترتی، جل پانی پون ہوا، گر بسدا جل پون جائے گو، ایک ساد بچن اٹلادہ کہہ لگے گرسکھ دا نکلیا بچن اونو کدی کوئی ٹال نہیں سکدا. پھر اوتھے بچن کردے نے کہن لگے دیکھ کہ انڈ بناسی جیر بناسی شبد ہوندا ہے انڈ بناسی جیر بناسی شیت چ بھی بے نادا چار بناسی کھٹے بناسی ایک ساتھ بچن نیچر لادا ایک سادھو دا بچن ہے جڑا نیچر لینا اٹلادا بھی ہے نیچ لادا بھی ہے. کہن لگے راج بناسی تام بناسی ساتک پی بناسا درشت مان ہے سکل بناسی ایک ساد بچن آغادا اٹلادا ہے نیچ لادا ہے آغادا ہے. پائی صاحب نے کیا سوال ہی نہیں پیدا ہوندا اس ویلے گرمخو اینا نے پہلا بلائے نے کیس کٹن والے رتن سنگھ پنگو کہندے نے کینچیاں لے کے آئے سکھ دے کیس نہیں ہو کٹ سکے پرت کے انہاں نے موچی منگائے نے. پائی صاحب پائی تارو سنگھ نو پھر کیا گیا کہ تو اجے بھی دین نو اسلام نو قبول کر لے. پائی صاحب دے شبد سن مرنا تا مسلمان بڑھ کے بھی اے کہ مسلمان بڑھ کے کری موت نہیں آنی. اس ویلے انہاں نے موچی بلائے جس طرح چمڑا کٹیا جاندا ہے بٹھا کے زمین تے رتن سنگھ پنگو کہندے نے پہلا انہاں نے او چھری اور رمبی تکھی کیتی انہاں دے شبد سن کیساں نوں خط پھر بھی نہیں پہن دتا جنی دیر تک کھوپڑی تے نے کہن لگے پہنی تھی رمبی کری شیس مد تھریو دبائے جدو کیس کٹے نے تے کٹے کی ویگرو کھوپڑی لائی تے کیویں لائی ہے کہن لگے متھا پائی سب دا ڈلک داسی ایس متھے دو تھلیو نا تکھی کھوپری کر کے اس متھے تو کٹن لگے جی. رتن سنگھ پنگو کہندے نے کھوپری نو کٹدیا انہاں کناں والے پاسوں آئے نے ادھروں کھٹ کے کن کول او کھوپری اتھوں تک کٹی گئی پرت کے کٹ کے ایس پاسوں گیچی والے پاسوں ایک ٹھوکر مار کے پائی صاحب دی کھوپری کیساں دے سمیت اتار دیتی گئی. جدو کھوپری لائی اس ویلے کہندے نے ویکھن والے سن لوگ کہ پائی صاحب دا پورے دا پورا داڑا اس طرح خون نال نچڑدا پیا سی جویں کتے دریا خون دے وچوں کوئی اشنان کر کے نکلیا ہو. بستر پائی صاحب دے سارے خون نال پج گئے نہ سی کئی نہ ہائے کئی نہ کوئی ترلا لیا بس مکھ وچوں کہندے جب جی شروع کر دیتا. نال ایک گل کہی کہ کھان نوں کہہ دیو تیار ہو جائے. انہاں نے دو شبد کہے کہندے تو تا کہندا سا میرے کیساں سواساں نال لبے کیس تیرے لے گئے نے تے سواس تیرے جے قائم نے تو مریا کیوں نہیں. رتن سنگھ پنگو کہندے شبد کیا تو مریا کیوں نہیں. کہن لگے کیس نہیں لتھے کھوپری لتھی گئے تے دوجی گل میں چلے جانا تے میں جونا اس کر کے میں بچن کیتا تینوں جتی تھلے لا کے لے جانا جن دیر تو نہیں جاندا اونی دیر تک میں جانا نہیں. چل میں تینوں اگے لاں گا تو میرے پیچھے ترے گا. پائی صاحب دا کھوپری لا کے گیانی گیان سنگھ نے تواری گرو خالصہ وچ کہا ہے کہ نالے وچ سٹ گئے سن. انہاں شبد ورتے ہیں انہیں کیا سی اٹھن جوگا کوئی نہیں ہے خون اے دا وگدا پیا ہے کتے کان آؤ گے جوندے نوں کھچن گے. پر کہندے نے سکھ نے 24 گھنٹے اٹھے پیر بانی پڑھنی شروع کر دیتی کوئی شدھ بدھ نہیں دن رات گرو کی بانی پڑھی جاندہ ہے. تے جدو زکریا خان کر گیا ہے اسے ویلے انہوں پشاب دا بن پہ گیا ہے. اتھے آ کے ساڈے لوگ اس گل نوں لکاندے نے وہ گرمکھو میں اس کر کے عرض کیتی سی سکھ دے بول او نے او ایک بول بولے تے رب دی کچہری وچوں دی گل نوں کوئی نہیں موڑدا. وہ جنہیں کھوپری لوا لی وہ ایڈی وڈی وڈیائی نو اسی لکانے ڈر لگتا ہے کہ کڑا مات نہ بن جائے. وہ سکھ خالصے نو انہیں چیلنج کیتا گرو نو تیرے کیساں نو جتی نال اڑاں گا تے ہن گل کیس تارو سنگھ دے نہیں کیس گرو گوبند سنگھ دے نے کھوپڑی گرو گوبند سنگھ دی ہے تے گرو گوبند سنگھ دی کھوپڑی نو کوئی ترکڑا اس طرح کہہ سکے سکھ کدی چل نہیں سکدا. پائی صاحب پائی تارو سنگھ نو سد دتا گیا بانی پڑی گئے ادھر ترک نو پیشاب دا بن پیا کہنے لے تر لے زمین تے ڈگے پلنگ تو ڈگیا. کدی گرمکھو چیتے رکھیو ایک کھن میں وچوں نکلن لگا جدو کرنی والا کوئی ترتا ہے نا ਆ ਜਿਹੜੇ ਹਵਾ ਵਿੱਚ ਤੀਰ ਚਲਾਉਣ ਵਾਲੇ ਨੇ ਦਿਸਦੇ ਨਹੀਂ ਕਿਤੇ। ਹਰਿਮੰਦਰ ਸਾਹਿਬ ਦੀ ਦਰਸ਼ਨੀ ਦਿਉੜੀ ਤੱਕ ਜੁੱਤੀ ਜਾਂਦੀ ਸੀ। ਭਾਈ ਸਾਹਿਬ ਭਾਈ ਗੁਰਬਚਨ ਸਿੰਘ ਗ੍ਰੰਥੀ ਹੋਏ ਨੇ, ਅੰਗਰੇਜ਼ ਆਇਆ ਅਫੀਸਰ ਜੁੱਤੀ ਪਾ ਕੇ ਗਾ ਆ ਗਿਆ ਤੇ ਭਾਈ ਸਾਹਿਬ ਨੇ ਸ੍ਰੀ ਸਾਹਿਬ ਕੱਢ ਲਈ ਸੀ। ਇਹ ਜੇ ਕਿਸੇ ਪੜ੍ਹਨਾ ਹੋਵੇ ਤੇ ਪੜ੍ਹਿਓ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ, ਗੱਪਾਂ ਨਹੀਂ ਹੈ ਤੁਹਾਡਾ ਗੁਰਮੁਖੋ, ਤਵਾਰੀਖ ਹੈ ਤੁਹਾਡੀ। ਭਾਈ ਸਾਹਿਬ ਸਾਹਮਣੇ ਖਲੋਗਾ, ਕਹਿਣ ਲੱਗੇ ਜੁੱਤੀ ਬਾਹਰ ਲਾ। ਉਹ ਨਾਲ ਝੋਲੀ ਚੋ ਕਹਿਣ ਲੱਗੇ ਤੁਹਾਨੂੰ ਪਤਾ ਨਹੀਂ ਇਹ ਕੌਣ ਨੇ? ਉਹ ਕਹਿੰਦਾ ਜੋ ਮਰਜ਼ੀ ਹੋਵੇ, ਮੈਨੂੰ ਪਤਾ ਹੈ ਗੁਰੂ ਰਾਮਦਾਸ ਦਾ ਦਾਰੇ ਤੇ ਜੁੱਤੀ ਨਹੀਂ ਪਾ ਕੇ ਆਉਣਾ। ਇੰਨਾ ਗੁੱਸੇ ਵਿੱਚ ਆਇਆ ਉਹ ਪਿਛਾਂ ਚਲਾ ਗਿਆ, ਜਾਂਦਿਆਂ ਸਾਰ ਉਹਨੇ ਸਸਪੈਂਡ ਕਰਤਾ ਭਾਈ ਸਾਹਿਬ ਨੂੰ। ਪੜ੍ਹਿਓ ਕਦੀ ਜੁੱਤੀ ਲਾਣੀ ਕਿੱਦਣ ਬਾਹਰ ਸ਼ੁਰੂ ਹੋਈ ਸੀ, ਸਸਪੈਂਡ ਕਰਤਾ ਵੀ ਇਹ ਗ੍ਰੰਥੀ ਨਹੀਂ ਰਹਿਣਾ, ਸਰਬਰਾਸ ਅੰਗਰੇਜ਼ਾਂ ਦੇ ਅਧੀਨ। ਭਾਈ ਸਾਹਿਬ ਦੀ ਜਦੋਂ ਛੁੱਟੀ ਹੋਈ, ਨਮਸਕਾਰ ਕਰਕੇ ਕਿਸੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੈਂ ਸਿਰਫ ਤੇਰੇ ਘਰ ਦਾ ਚਾਕਰ ਹਾਂ, ਤੇਰੇ ਦਰ ਦੀ ਚਾਕਰੀ ਕਰਨਾ ਮੇਰਾ ਦਿਲੋਂ ਫਰਜ਼ ਹੈ, ਜਿੰਨੇ ਦਿਨ ਸੇਵਾ ਹੋਈ ਚਿੱਤ ਸੀ ਕਿ ਅੰਤਲੇ ਸਮੇਂ ਤੱਕ ਕਰਾਂ, ਪਰ ਮੇਰੇ ਵੱਸ ਨਹੀਂ। ਭਾਈ ਸਾਹਿਬ ਤਰਨ ਤਾਰਨ ਗਏ ਤੇ ਅੰਗਰੇਜ਼ ਅਫਸਰ ਨੂੰ ਰਾਤ ਸੂਲ ਉੱਠ ਗਿਆ ਸੀ, ਸਾਰੀ ਰਾਤ ਤਰਲੇ ਲਏ। ਫਿਰ ਕਿਸੇ ਕਿਹਾ ਜਿਹਨੂੰ ਹਟਾਇਆ ਹੀ, ਐਵੇਂ ਮਾੜਾ ਜਿਹਾ ਭਾਈ ਗ੍ਰੰਥੀ ਨਾ ਸਮਝੀ, ਉਹ ਬੜਾ ਜੁੜਿਆ ਹੀ, ਮਤ ਸਮਝੀ ਕੇਵਲ ਉਹ ਗ੍ਰੰਥ ਸਾਹਿਬ ਨੂੰ ਚੋਰ ਕਰਦਾ, ਉਹਦੇ ਦਮ ਆਵਾਜ਼ ਵਿੱਚ ਬੜਾ ਦਮ ਹੈ। ਤੇ ਗਿਆਨੀ ਕਿਰਪਾਲ ਸਿੰਘ ਲਿਖਦੇ ਨੇ ਉਹਦੇ ਕੋਲ ਤਰਲੇ ਲੈਣ ਵੀ ਤੂੰ ਕਿਰਪਾ ਕਰ ਅਰਦਾਸ ਕਰ। ਉਹ ਕਹਿੰਦਾ ਅਰਦਾਸ ਕਰੋ ਗੁਰੂ ਰਾਮਦਾਸ ਦੇ ਦਰ ਤੇ, ਠੀਕ ਹੋ ਜਾਏਗਾ, ਪਹਿਲਾਂ ਲਿਖ ਕੇ ਦੇ ਕੇ ਅੱਜ ਤੋਂ ਬਾਅਦ ਕੋਈ ਜੁੱਤੀ ਨਹੀਂ ਪਾ ਕੇ ਆਵੇਗਾ। ਬਾਕੀ ਅਰਦਾਸ ਹੋਈ, ਠੀਕ ਹੋਇਆ, ਜੁੱਤੀ ਪਾ ਕੇ ਪਰਤ ਕੇ ਨਹੀਂ ਕੋਈ ਗਿਆ। ਅੰਦਰ ਉਹਨੂੰ ਜਕਰੀਏ ਨੂੰ ਪਿਸ਼ਾਬ ਦਾ ਬੰਨ ਪਿਆ, ਲੈ ਤਰਲੇ। ਰਤਨ ਸਿੰਘ ਭੰਗੂ ਵਾਰ ਵਾਰ ਲਿਖਦਿਆਂ ਕਹਿੰਦਾ ਵੀ ਮੇਰੀ ਗੱਲ ਤੇ ਯਕੀਨ ਕਰਿਓ, ਮੈਂ ਆਪਣੇ ਬਜ਼ੁਰਗਾਂ ਤੋਂ ਸੁਣੀ ਜੇ। ਉਹ ਕਹਿੰਦੇ ਨੇ ਉਸ ਵੇਲੇ ਜ਼ਕਰੀਏ ਨੂੰ ਕਿਹਾ ਗਿਆ ਜਿਹਦਾ ਤੂੰ ਸਿਰ ਲਾਏ ਖੋਪੜੀ ਲਾਈ ਉਹ ਸੰਤ ਹੈ, ਜਿਹਦੀ ਤੂੰ ਖੋਪੜੀ ਲਾਈ ਉਹ ਅਟਲ ਅਟਲ ਬਚਨ ਕਹਿਣ ਵਾਲਾ ਹੈ। ਕਹਿਣ ਲੱਗੇ ਫਿਰ ਇੱਕ ਕੰਮ ਕਰੋ, ਕੰਨਾਂ ਵਿੱਚ ਆਵਾਜ਼ ਗੂੰਜੇ, ਮੈਂ ਤੈਨੂੰ ਆਪਣੀ ਜੁੱਤੀ ਅੱਗੇ ਲਾ ਕੇ ਲਿਜਾਣਾ। ਉਸ ਵੇਲੇ ਕਹਿੰਦੇ ਨੇ ਸਰਦਾਰ ਸ਼ਬੇਗ ਸਿੰਘ ਕੈਦ ਵਿੱਚ ਸਨ, ਜੋ ਕਹਿੰਦੇ ਨੇ ਉਹ ਕਹਿੰਦਾ ਸ਼ਬੇਗ ਸਿੰਘ ਨੂੰ ਬੁਲਾਓ। ਭਾਈ ਸ਼ਬੇਗ ਸਿੰਘ ਨੂੰ ਕਹਿਣ ਲੱਗਾ ਦੇਖੋ ਜ਼ਕਰੀਆ ਤਰਲੇ ਲਏ। ਗਿਆਨੀ ਗਿਆਨ ਸਿੰਘ ਤੇ ਰਤਨ ਸਿੰਘ ਭੰਗੂ ਕਹਿੰਦੇ ਨੇ ਤਰਲੇ ਲੈਂਦੇ ਨੇ। ਭਾਈ ਸ਼ਬੇਗ ਸਿੰਘ ਦੇ ਲੇਟ ਕੇ ਪੈਰ ਪਕੜੇ, ਕਹਿੰਦਾ ਸੁਖਮਨੀ ਵਿੱਚ ਲਿਖਿਆ ਹੈ ਕਿ ਸੰਤ ਕਾ ਦੋਖੀ ਅੱਧ ਬੀਚ ਤੇ ਟੂਟੈ। ਜ਼ਕਰੀਏ ਨੇ ਸ਼ਬਦ ਕਹਿ ਤੇ ਰਤਨ ਸਿੰਘ ਭੰਗੂ ਨੇ ਲਿਖੇ ਨੇ, ਸੰਤ ਕਾ ਦੋਖੀ ਅੱਧ ਬੀਚ ਤੇ ਟੂਟੈ, ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ। ਕਹਿੰਦਾ ਉਹ ਸਿੱਖਾਂ ਮੇਰੇ ਨਾਲ ਵਾਪਰ ਗਿਆ, ਸੰਤ ਕਾ ਦੋਖੀ ਇਉਂ ਬਿਲਲਾਏ ਜਿਉ ਜਲ ਬਿਖੋਨ ਮਛਲੀ ਤੜਫੜਾਏ, ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ ਜਿਉ ਪਾਵਕ ਇੰਧਨ ਨਹੀਂ ਧਰਾਪੈ। ਕਹਿਣ ਲੱਗਾ ਮੇਰੇ ਨਾਲ ਉਹ ਕੁਝ ਬਣ ਗਿਆ, ਪਰ ਮੈਂ ਸੁਣਿਆ ਕਿ ਸੁਖਮਣੀ ਵਿੱਚ ਇਹ ਵੀ ਲਿਖਿਆ ਕਿ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀ ਤਰੇ। ਉਹ ਸੰਤ ਨੂੰ ਕਹਿ ਜਾ ਕੇ ਕਿ ਇੱਕ ਵਾਰੀ ਬਚਨ ਕਰ ਦੇ, ਮੇਰਾ ਪਾਰ ਉਤਾਰਾ ਹੋ ਜਾਏ। ਭਾਈ ਸ਼ਬੇਗ ਸਿੰਘ ਸੋਚੀ ਪੈ ਗਏ ਕਿ ਮੈਂ ਕਿਵੇਂ ਜਾ ਕੇ ਕਹਾਂਗਾ ਵੀ ਇਹਨੂੰ ਤੁਸੀਂ ਬਖਸ਼ ਦਿਓ। ਕਹਿੰਦੇ ਨੇ ਭਾਈ ਸ਼ਬੇਗ ਸਿੰਘ ਜਦੋਂ ਗਏ ਨਾ ਤੇ ਭਾਈ ਤਾਰੂ ਸਿੰਘ ਦੀ ਖੋਪਰੀ ਤੋਂ ਬਿਨਾਂ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਜਪਜੀ ਪੈ ਪੜਦੇ ਸਨ, ਜਪਜੀ ਸਾਹਿਬ ਦਾ ਪਾਠ ਕਰਨ। ਭਾਈ ਸ਼ਬੇਗ ਸਿੰਘ ਦਾ ਹੀਆ ਨਹੀਂ ਪਿਆ, ਜਿਨ੍ਹਾਂ ਦੀ ਕੱਲ ਵਿਚਾਰ ਆਉਣੀ ਚਰਖੜੀਆਂ ਤੇ ਚੜੇ, ਹੀਆ ਨਹੀਂ ਪਿਆ ਕਿ ਗੱਲ ਕਰ ਸਕੇ, ਹੱਥ ਜੋੜ ਕੇ ਕਹਿੰਦਾ ਗੁਰਮੁਖੋ। ਭਾਈ ਤਾਰੂ ਸਿੰਘ ਨੇ ਪਾਠ ਕੀਤਾ ਪੂਰਾ ਤੇ ਨਗਰ ਮਸਤਾਨੀ ਸੀ, ਕਹਿੰਦਾ ਮੈਂ ਬੇਨਤੀ ਕਰਨ ਆਇਆ। ਭਾਈ ਤਾਰੂ ਸਿੰਘ ਕਹਿੰਦੇ ਨੇ ਬੇਨਤੀ ਗੁਰੂ ਅੱਗੇ ਕਰੀ ਦੀ। ਕਹਿਣ ਲੱਗੇ ਜਿਸ ਦੁਸ਼ਟ ਨੇ ਤੁਹਾਡੀ ਖੋਪੜੀ ਲਾਈ ਉਹ ਤਰਲੇ ਪਿਆ ਲੈਂਦਾ, ਤੁਸੀਂ ਬਖਸ਼ ਦਿਓ। ਤੇ ਭਾਈ ਤਾਰੂ ਸਿੰਘ ਦੇ ਬਚਨ ਸਿੰਘ ਸ਼ਬੇਗ ਸਿੰਘ ਆ, ਸਿੱਖ ਦੀ ਖਾਤਰ ਆਵੇ ਮੈਂ ਖੋਪੜੀ ਲੁਹਾ ਕੇ ਵੀ ਧਰਤੀ ਤੇ ਲਕੀਰਾਂ ਕੱਢ ਕੇ ਸੰਗਤ ਲਈ ਜਾਵਾਂਗਾ, ਪਰ ਇਸ ਦੁਸ਼ਟ ਦੀ ਮੇਰੇ ਕੋਲ ਗੱਲ ਨਾ ਕਰੀ, ਮੈਂ ਇਹਨੂੰ ਜੁੱਤੀ ਅੱਗੇ ਲੈ ਕੇ ਜਾ, ਇਸ ਦੁਸ਼ਟ ਦੀ ਕੋਈ ਸੁਣਵਾਈ ਨਹੀਂ। ਉਸ ਵੇਲੇ ਉਹਨੇ ਕਿਹਾ ਵੀ ਉਹ ਗੁਰੂ ਦਾ ਵਾਸਤਾ ਪਾਉਂਦਾ। ਭਾਈ ਤਾਰੂ ਸਿੰਘ ਦੀ ਕਦੀ ਪੰਥ ਪ੍ਰਤੀ ਸੋਚ ਦੇਖੋ, ਕਹਿੰਦਾ ਵੀ ਦੇਖ ਮੈਂ ਤਾਂ ਛੱਡ ਚੁੱਕਾ ਬਾਣ, ਇਹ ਹੋਵੇਗਾ, ਪਰ ਇੱਕ ਕੰਮ ਕਰ, ਤੂੰ ਖਾਲਸੇ ਪੰਥ ਕੋਲ ਚਲਾ ਜਾ। ਜਿਨ੍ਹਾਂ ਜੰਗਲ ਵਿੱਚ ਰਹਿਣ ਵਾਲਿਆਂ ਨੂੰ ਇਹ ਸਮਝਦਾ ਭਿਖਾਰੀ ਨੇ, ਪਾਟੇ ਕੱਪੜੇ ਵਾਲੇ ਤੇ ਜਿਨ੍ਹਾਂ ਨੂੰ ਕਹਿੰਦਾ ਇਹ ਭੈੜੇ ਖਾਲ ਵਿੱਚ ਰਹਿੰਦੇ ਨੇ, ਉਹ ਜੋ ਖਾਲਸਾ ਪੰਥ ਕਹਿ ਦੇਗਾ ਉਹ ਮੈਨੂੰ ਮਨਜ਼ੂਰ ਹੋਵੇਗਾ, ਜੋ ਪੰਥ ਕਹੇਗਾ ਮੈਨੂੰ ਮਨਜ਼ੂਰ ਹੈ, ਮੈਂ ਕਦੀ ਵੀ ਉਸ ਗੱਲ ਤੋਂ ਹਟਾਂਗਾ ਨਹੀਂ। ਉਸੇ ਵੇਲੇ ਕਹਿੰਦੇ ਨੇ ਭਾਈ ਸ਼ਬੇਗ ਸਿੰਘ ਜਕਰੀਏ ਕੋਲ ਆਇਆ, ਉਹਨੇ ਕਿਹਾ ਵੀ ਉਹ ਨਹੀਂ ਮੰਨਦਾ, ਉਹਨੇ ਪੰਥ ਤੇ ਸਰ ਦਿੱਤੀ ਏ। ਰਤਨ ਸਿੰਘ ਭੰਗੂ ਕਹਿੰਦੇ ਨੇ, ਜਕਰੀਆ ਕਹਿੰਦਾ ਇੱਕ ਵਾਰੀ ਮੈਨੂੰ ਬਚਾ ਦਿਓ, ਅੱਜ ਤੋਂ ਬਾਅਦ ਮੈਂ ਖਾਲਸੇ ਨੂੰ ਕੁਝ ਨਹੀਂ ਕਹਾਂਗਾ, ਜੋ ਤੁਸੀਂ ਚਾਹੋਗੇ ਮੈਂ ਉਹ ਕਰਾਂਗਾ। ਸ਼ਬੇਗ ਸਿੰਘ ਲਾਹੌਰ ਤੋਂ ਚੱਲਿਆ ਤੇ ਜੰਗਲਾਂ ਵਿੱਚ ਗਿਆ, ਕਈਆਂ ਨੇ ਕੁਝ ਥਾਵਾਂ ਵੀ ਲਿਖੀਆਂ ਨੇ, ਜਿੱਥੇ ਭਾਈ ਤਾਰੂ ਸਿੰਘ ਰਾਤ ਲੰਗਰ ਲੈ ਕੇ ਪਹੁੰਚਦਾ ਸੀ, ਉਹ ਸਿੱਖਾਂ ਨੂੰ ਪਤਾ ਲੱਗਾ, ਕੁਝ ਸਿੱਖਾਂ ਦੇ ਨਾਮ ਵੀ ਦਿੱਤੇ ਨੇ, ਉਹ ਵੀ ਸਿੱਖ ਇਕੱਠੇ ਹੋਏ। ਉਹ ਪੁੱਛਦੇ ਨੇ ਸ਼ਬੇਗ ਸਿੰਘ ਕਿਵੇਂ ਆਇਆ, ਹੁਣ ਡਰਦਾ ਵਿਚਾਰਾ ਵੀ ਜੇ ਮੈਂ ਕਿਹਾ ਜਕਰੀਏ ਦੀ ਖਾਤਰ ਆਇਆ, ਇਹਨਾਂ ਦਾ ਪਤਾ ਕੋਈ ਨੀ, ਮੇਰੇ ਨਾਲ ਕੀ ਕਰਨ। ਬੜੀ ਅਧੀਨਗੀ ਨਾਲ ਕਹਿੰਦਾ ਹੈ, ਮੈਨੂੰ ਭਾਈ ਤਾਰੂ ਸਿੰਘ ਨੇ ਭੇਜਿਆ। ਸ਼ਬਦ ਸੁਣਦਿਆਂ ਸਾਰ ਕੇ ਭਾਈ ਤਾਰੂ ਸਿੰਘ ਨੇ ਕਹਿਣ ਲੱਗੇ, ਹਾਂ। ਕਹਿੰਦੇ ਦੱਸ ਭਾਈ ਤਾਰੂ ਸਿੰਘ ਦੀ ਖਬਰ ਕੀ ਏ, ਤੇ ਸ਼ਬੇਗ ਸਿੰਘ ਕਹਿੰਦੇ ਉਹਦੀ ਖੋਪਰੀ ਲਾ ਦਿੱਤੀ ਗਈ। ਧੰਨ ਏ ਭਾਈ ਤਾਰੂ ਸਿੰਘ, ਧੰਨ ਹੋ ਤੁਸੀਂ। ਕਹਿੰਦੇ ਨੇ ਉਸੇ ਵੇਲੇ ਨੇਤਰ ਸਿੱਖਾਂ ਦੇ ਬੰਦ ਹੋ ਗਏ, ਧਿਆਨ ਧਰਿਆ ਉਸ ਖੋਪੜੀ ਲੱਥੇ ਹੋਏ ਸਿੱਖ ਦਾ, ਸਿੱਖਾ ਤੇਰੇ ਚਰਨਾਂ ਦੀ ਖਾਤ ਮਿਲ ਜਾਏ, ਤੇਰਾ ਸਿਦਕ ਨਿਭਦਾ ਪਿਆ। ਕਹਿਣ ਲੱਗੇ ਉਹਦੀ ਖੋਪਰੀ ਲੈ ਗਈ। ਨੌਜਵਾਨਾਂ ਨੇ ਆਪਣੀਆਂ ਕਿਰਪਾਨਾਂ ਦੇ ਮੁੱਠੇ ਤੇ ਹੱਥ ਪਾਏ, ਕਹਿਣ ਲੱਗੇ ਉਹ ਇਹ ਹੁਣ ਜੀਣ ਦਾ ਕੋਈ ਲਾਭ ਨਹੀਂ, ਜੇ ਇਹੋ ਜਿਹੇ ਭਲੇ ਪੁਰਸ਼ ਦੀ ਖੋਪੜੀ ਲਾ ਦਿੱਤੀ, ਲਾਹੌਰ ਨੂੰ ਤਬਾਹ ਕਰਕੇ ਰੱਖ ਦਿਓ। ਸ਼ਬੇਗ ਸਿੰਘ ਕਹਿੰਦਾ ਇੱਕ ਗੱਲ ਹੋਰ ਸੁਣੋ, ਭਾਈ ਤਾਰੂ ਸਿੰਘ ਨੇ ਕਿਹਾ ਮੈਂ ਤੈਨੂੰ ਜੁੱਤੀ ਅੱਗੇ ਲੈ ਕੇ ਜਾਣਾ, ਨਵਾਬ ਵਾਹਿਗੁਰੂ ਸੂਬਾ ਤੜਫਦਾ ਪਿਆ, ਉਹਦੇ ਕੋਈ ਹਾਲ ਨਹੀਂ, ਬੇਹਾਲ ਹੈ, ਤੇ ਉਹਨੇ ਜੁੱਤੀ ਅੱਗੇ ਲਾ ਕੇ ਲਿਜਾਣ ਦੇ ਸ਼ਬਦ ਕਹੇ ਨੇ। ਉਸ ਸੂਬੇ ਨੇ ਕਿਹਾ ਮੈਂ ਖਾਲਸੇ ਦੇ ਦਰ ਤੇ ਪੁਕਾਰ ਕਰਨਾ, ਮੈਨੂੰ ਬਖਸ਼ ਲਓ। ਵੱਖ ਵੱਖ ਸਲਾਹਾਂ ਹੋਈਆਂ ਜਿਵੇਂ ਆਪਣੀਆਂ ਹੁੰਦੀਆਂ ਨੇ। ਫਿਰ ਇੱਕ ਨੇ ਕਿਹਾ ਉਹ ਭਾਈ ਤਾਰੂ ਸਿੰਘ ਦੇ ਬਚਨ ਨੂੰ ਨਾ ਉਲਟਾਇਓ, ਬਚਨ ਉਹਦਾ ਪੂਰਾ ਰਹਿਣ ਦਿਓ, ਤੇ ਨਾਲ ਗੁਰਮਤਾ ਕਰਕੇ ਪੰਜਾਂ ਨੇ ਅਰਦਾਸ ਕੀਤੀ ਕਿ ਭਾਈ ਤਾਰੂ ਸਿੰਘ ਦੇ ਪੈਰਾਂ ਦੀ ਜੁੱਤੀ ਤੇ ਉਹ ਪੰਜ ਇਸ ਤਰ੍ਹਾਂ ਨਹੀਂ ਕਿ ਜਿਵੇਂ ਕਿਵੇਂ ਮਰਜ਼ੀ ਪਕੜ ਕੇ, ਕੋਈ ਉਹ ਸਿਦਕ ਵਾਲੇ ਸਨ, ਕਿ ਭਾਈ ਤਾਰੂ ਸਿੰਘ ਦੀ ਜੁੱਤੀ ਜਕਰੀਏ ਦੇ ਸਿਰ ਚ ਵੱਜੇ। ਕੁਝ ਕਹਿੰਦੇ ਨੇ ਉਹਦੀ ਬੇਗਮ, ਪਰ ਉੱਥੇ ਲਿਖਿਆ ਸ਼ਬੇਗ ਸਿੰਘ ਮਾਰੇ ਵੀ ਸਿੱਖ, ਜਿਉਂ ਜਿਉਂ ਮਾਰਨਗੇ ਤਿਉਂ ਤਿਉਂ ਰਾਹਤ ਮਿਲੇਗੀ, ਪਰ ਮੌਤ ਉਹਦੀ ਜੁੱਤੀ ਨਾਲ ਹੀ ਹੋਵੇਗੀ। ਜੋ ਤਾਰੂ ਸਿੰਘ ਨੇ ਕਹਿ ਦਿੱਤਾ ਉਹਨੂੰ ਕੋਈ ਨਹੀਂ ਉਲਟਾ ਸਕਦਾ। ਮਾਂ ਨੂੰ ਖਬਰ ਮਿਲੀ ਕਿ ਮੇਰੇ ਪੁੱਤਰ ਦੀ ਖੋਪੜੀ ਲੈ ਗਈ ਏ, ਕਹਿੰਦੇ ਨੇ ਮਾਂ ਸ਼ੁਕਰ ਵੀ ਜੁੜ ਗਈ, ਹੇ ਮੇਰੇ ਦਾਤਾ ਕੇਸ ਤਾਂ ਰਹਿ ਗਏ, ਪਰ ਮੇਰੇ ਪੁੱਤਰ ਦੇ ਸਵਾਸਾਂ ਤੱਕ ਤੇਰੀ ਬਾਣੀ ਨਾ ਉਹਨੂੰ ਵਿਸਰੇ, ਤੇਰੀ ਬਾਣੀ ਚੇਤੇ ਰਹੇ। ਉਸੇ ਵੇਲੇ ਸ਼ਬੇਗ ਸਿੰਘ ਵਾਪਸ ਆਇਆ, ਆ ਕੇ ਉਹਨੇ ਕਿਹਾ ਜਕਰੀਏ ਨੂੰ ਵੀ ਪੰਥ ਨੇ ਹੁਕਮ ਕੀਤਾ ਕਿ ਤਾਰੂ ਸਿੰਘ ਜੀ ਦੇ ਪੈਰਾਂ ਦੀ ਜੁੱਤੀ ਤੇਰੇ ਸਿਰ ਚ ਵੱਜੇ ਤੇ ਤਾਂ ਤੇਰੀ ਬੰਦ ਖਲਾਸੀ ਹੋਣੀ ਹੈ। ਉੱਥੇ ਰਤਨ ਸਿੰਘ ਭੰਗੂ ਕਹਿੰਦੇ ਨੇ ਭਾਈ ਸਾਹਿਬ ਨੂੰ ਇੰਨਾ ਘਸੀਟਿਆ ਸੀ ਜ਼ਾਲਮਾਂ ਨੇ ਕਿ ਜੁੱਤੀ ਲੱਭੀ ਨਹੀਂ। ਜਿਹੜੇ ਸ਼ਬਦ ਮੈਂ ਅਰਜ਼ ਕੀਤੀ, ਮੈਂ ਪ੍ਰਾਚੀਨ ਪੰਥ ਪ੍ਰਕਾਸ਼ ਨੂੰ ਆਧਾਰ ਬਣਾਇਆ ਤੇ ਇਸ ਲੇਖਕ ਸੰਬੰਧੀ ਕਰਮ ਸਿੰਘ ਅਸਤੋਰਨੀਅਨ ਕਹਿੰਦਾ ਸੀ ਕਿ ਰਤਨ ਸਿੰਘ ਭੰਗੂ ਦੀ ਕਲਮ ਜੋ ਚੱਲੀ ਚਿੱਤ ਕਰਦਾ ਮੇਰੇ ਹੱਥ ਚੁੰਮ ਲਵਾਂ। ਜੁੱਤੀ ਨਹੀਂ ਲੱਭੀ ਭਾਈ ਤਾਰੂ ਸਿੰਘ ਦੀ, ਬਾਜ਼ਾਰ ਵਿੱਚੋਂ ਜੁੱਤੀ ਲਿਆਂਦੀ, ਭਾਈ ਤਾਰੂ ਸਿੰਘ ਦੇ ਪੈਰਾਂ ਵਿੱਚ ਪਾਈ, ਕੁਝ ਸਮਾਂ ਜੁੱਤੀ ਪੈਰਾਂ ਵਿੱਚ ਰਹੀ, ਪਰਤ ਕੇ ਜ਼ਕਰੀਆ ਤੜਫਦਾ ਸੀ, ਉਹਦੇ ਸਿਰ ਵਿੱਚ ਜਾ ਕੇ ਸ਼ਬੇਗ ਸਿੰਘ ਨੇ ਜੁੱਤੀਆਂ ਮਾਰੀਆਂ ਤੇ ਤਾਂ ਉਹਨੂੰ ਥੋੜੀ ਜਿਹੀ ਉਹਦੇ ਦੁੱਖ ਤੋਂ, ਉਹਦੇ ਰੋਗ ਤੋਂ ਰਾਹਤ ਮਿਲੀ। ਰੋਜ਼ ਜੁੱਤੀ ਵੱਜਣੀ, ਗੁਰਮੁਖੋ ਸਿਦਕ ਵਾਲਿਓ, ਜਦੋਂ ਖੋਪਰੀ ਤੇ ਆ ਕੇ ਖਲੋਂਦੇ ਉਹਦੇ ਇੱਕ ਗੱਲ ਚੇਤੇ ਰੱਖਿਓ ਕਿ ਭਾਈ ਸਾਹਿਬ 22 ਦਿਨ ਖੋਪਰੀ ਤੋਂ ਬਿਨਾਂ ਜਿਉਂਦੇ ਰਹੇ। ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਵਿੱਚ 24 ਦਿਨ ਲਿਖਿਆ, 22 ਦਿਨ ਭਾਈ ਸਾਹਿਬ ਬਾਹਰ ਖੋਪਰੀ ਤੋਂ ਬਿਨਾਂ ਰਹੇ ਨੇ ਤੇ 22 ਦਿਨ ਭਾਈ ਤਾਰੂ ਸਿੰਘ ਮੇਰੇ ਦਾਤੇ ਦੀ ਬਾਣੀ ਤੋਂ ਦੂਰ ਨਹੀਂ ਗਏ, ਸ਼ਬਦ ਨਾਲ ਜੁੜੇ ਰਹੇ ਨੇ। ਕਿੰਨੇ ਦਿਨ ਇਸ ਜਕਰੀਏ ਖਾਨ ਦੀ ਮੌਤ ਭਾਈ ਸਾਹਿਬ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਨਾਲ ਹੋਈ ਸੀ। ਦੇਖੋ ਸਿੱਖ ਦਾ ਮੈਂ ਕਹਿੰਦਾ ਸਰੀਰ ਛੱਡਣਾ ਹੋਵੇ ਤੇ ਇਸ ਤਰ੍ਹਾਂ ਮੌਤ ਤੇ ਵੀ ਕਾਬੂ ਕਰੀ ਬੈਠਾ, ਕਿਹਾ ਸੀ ਮੈਂ ਮਰਨਾ ਨਹੀਂ। ਕਿਹੋ ਜਿਹੇ ਅਨੋਖੇ ਪਰਨ ਕਰਦੇ ਨੇ। ਬਾਬਾ ਦੀਪ ਸਿੰਘ ਕਹਿੰਦਾ ਮੈਂ ਜੀਣਾ ਨਹੀਂ ਪਰ ਹਰਿਮੰਦਰ ਸਾਹਿਬ ਸੀਸ ਚੜ੍ਹਾਉਣ ਤੋਂ ਬਿਨਾਂ ਮਰਨਾ ਨਹੀਂ। ਤਾਰੂ ਸਿੰਘ ਕਹਿੰਦਾ ਮੈਂ ਓਨੀ ਦੇਰ ਤੱਕ ਨਹੀਂ ਜਾਣਾ ਜਿੰਨੀ ਦੇਰ ਤੱਕ ਨਵਾਬ ਅੱਗੇ ਨਹੀਂ ਲੱਗਦਾ, ਤੇ ਇਹ ਤੂੰ ਪਹਿਲਾਂ ਹਕੀਕਤ ਰਾਏ ਨੂੰ ਸ਼ਹੀਦ ਕਰ ਚੁੱਕਾ ਸੀ। ਤਾਰੂ ਸਿੰਘ ਨੇ ਕਿਹਾ ਤੇਰਾ ਅਜੇ ਤੱਕ ਵਾਹ ਹੀ ਨਹੀਂ ਕਿਸੇ ਨਾਲ ਪਿਆ, ਅੱਜ ਵਾਹ ਪਿਆ ਤੇ ਕੰਨਾਂ ਨੂੰ ਹੱਥ ਲਵਾਵਾਂਗਾ। ਭਾਈ ਸਾਹਿਬ ਉੱਥੇ ਬੈਠੇ ਰਹੇ ਨੇ, ਲੋਕ ਵੇਖਣ ਆਉਂਦੇ ਸਨ, ਕਹਿੰਦੇ ਨੇ ਭਾਈ ਸਾਹਿਬ ਕਿਸੇ ਵੱਲ ਧਿਆਨ ਨਹੀਂ ਸਨ ਦਿੰਦੇ, ਬਾਣੀ ਪੜੀ ਜਾਣੀ। ਬਾਈ 21 ਦਿਨ ਜਕਰੀਏ ਨੂੰ ਇੰਨੀ ਮਾਰ ਪਈ, ਇਹਦੇ ਪ੍ਰਾਣ ਨਿਕਲ ਗਏ। ਭਾਈ ਸਾਹਿਬ ਬੈਠੇ ਸਨ, ਆ ਕੇ ਦੱਸਿਆ ਭਾਈ ਸਾਹਿਬ ਜੀ ਕਿ ਤੁਰਕੜਾ ਦੁਸ਼ਟ ਮਰ ਗਿਆ। ਭਾਈ ਤਾਰੂ ਸਿੰਘ ਦੇ ਹੱਥ ਜੁੜ ਗਏ, ਕਹਿਣ ਲੱਗੇ ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਜਾ ਮੈਂ ਦੀਨੋ, ਜਨਮ ਜਨਮ ਕੀ ਮਹਿਲ ਗਈ। ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰਪੂਰੈ ਕਾ ਜਪਿਆ ਜਾਪ, ਕਾਂ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ, ਖੋਪੜੀ ਲੱਥੀ। ਸਿੱਖ ਇਕੱਠੇ ਹੋ ਕੇ ਆਏ ਜੀ ਅੱਜ। ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਇਹ ਸ਼ਬਦ ਕਹਿ ਤੁਹਾਡੀ ਖੋਪੜੀ ਜੋੜ ਦਿੱਤੀ ਜਾਏ, ਸੀ ਦਈਏ। ਉੱਥੇ ਜਿਹੜੇ ਸ਼ਬਦ ਕਹਿ, ਇੱਕ ਪੰਜਾਬੀ ਦੇ ਕਵੀ ਨੇ ਲਿਖਿਆ ਕਿ ਭਾਈ ਸਾਹਿਬ ਦਾ ਮੁੱਖ ਕਹਿ ਰਿਹਾ ਸੀ, ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ, ਜਿਹਦੇ ਵੀਰ ਘਾਲਣਾ ਘਾਲਦੇ ਨੇ, ਛੰਨੇ ਖੋਪੜੀ ਦੇ ਬਣਾ ਕੇ ਪੁੱਤ, ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ। ਕਹਿਣ ਲੱਗੇ ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ, ਜਿਹਦੇ ਵੀਰ ਘਾਲਣਾ ਘਾਲਦੇ ਨੇ, ਉਹ ਲੋਕੋ ਛੰਨੇ ਖੋਪੜੀ ਦੇ ਬਣਾ ਕੇ ਪੁੱਤ, ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ। ਭਾਈ ਸਾਹਿਬ ਕਹਿੰਦੇ ਨੇ ਮੇਰੀ ਖੋਪੜੀ ਸੀ ਉਹ ਨਾ, ਮੈਂ ਰਹਿਣਾ ਨਹੀਂ, ਮੈਂ ਤਨ ਤਿਆਗ ਦੇਣਾ, ਬਸ ਇੱਕ ਕੰਮ ਕਰੋ, 22 ਦਿਨ ਹੋਏ ਨੇ, ਇਸ਼ਨਾਨ ਕਰਾਓ ਤੇ ਗੁਰਮਖੋ। ਉਸ ਵੇਲੇ ਇਸ਼ਨਾਨ ਲਈ ਸਾਡੇ ਲੋਕ ਸ਼ਬਦ ਵਰਦੇ ਨੇ, ਅੰਮ੍ਰਿਤਸਰ ਦੇ ਜਲ ਹੀ ਭੱਦੇ। ਆਪ ਤਾਂ ਇਹ ਵਿਦਵਾਨ, ਕਿਤੇ ਚੀਚੀ ਨੂੰ ਕਿਤੇ ਥੋੜੀ ਜਿਹੀ ਸੂਈ ਚਿਬ ਜਾਏ ਤੇ ਰਾਤ ਇਹਨਾਂ ਨੂੰ ਨੀਂਦ ਨਹੀਂ ਪੈਂਦੀ। ਉਸ ਖੋਪੜੀ ਲੱਥੇ ਵਾਲੇ ਸਿੱਖ ਨੇ ਕਿਹਾ, ਉਹ ਸਿੱਖੋ ਇੱਕ ਕੰਮ ਕਰੋ, ਅੰਮ੍ਰਿਤਸਰ ਦਾ ਜਲ ਲਿਆਂਦਾ, ਲਿਆਓ ਮੈਂ ਉਹਦੇ ਚ ਇਸ਼ਨਾਨ ਕਰਨਾ, ਤੇ ਪੰਜ ਸਿੰਘ ਜਪਜੀ ਸਾਹਿਬ ਪੜੋ, ਕੜਾਹ ਪ੍ਰਸ਼ਾਦ ਕਰੋ। ਇਹ ਅਖੀਰਲੇ ਸਮੇਂ ਦੇ ਬਚਨ ਨੇ, ਕੜਾਹ ਪ੍ਰਸ਼ਾਦ ਕਰੋ ਤੇ ਮੇਰੀ ਅਰਦਾਸ ਕਰੋ, ਦਾਤਾ ਤੇਰਾ ਸ਼ੁਕਰ ਮੇਰੀ ਸਿੱਖੀ ਨਿਭ ਗਈ। ਅੰਤਲਾ ਸਵਾਸ ਜਦੋਂ ਆਇਆ, ਐਵੇਂ ਨਹੀਂ ਆਇਆ ਕਿ ਸੱਟ ਦਿੱਤਾ ਜੀ ਭਾਈ ਸਾਹਿਬ ਪੂਰੇ ਹੋ ਗਏ, ਜ਼ਖਰੀਏ ਦੀ ਮੌਤ ਹੋ ਗਈ, ਪੰਜ ਸਿੰਘ ਆਏ, ਭਾਈ ਸਾਹਿਬ ਨੂੰ ਇਸ਼ਨਾਨ ਲਈ ਜਲ ਦਿੱਤਾ। ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਇਸ਼ਨਾਨ ਕੀਤਾ, ਇਸ਼ਨਾਨ ਕਰਨ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ। ਰਤਨ ਸਿੰਘ ਭੰਗੂ ਲਿਖਦੇ ਨੇ, ਜਪਜੀ ਸਾਹਿਬ ਦਾ ਪਾਠ ਬੋਲ ਕੇ ਭਾਈ ਤਾਰੂ ਸਿੰਘ ਨੇ ਕੀਤਾ, ਉੱਚੀ ਸੁਰ ਵਿੱਚ ਕੀਤਾ ਤੇ ਚਿਹਰੇ ਤੇ ਲਾਲੀ ਝੱਲੀ ਨਹੀਂ ਸੀ ਜਾਂਦੀ। ਜਪਜੀ ਦਾ ਪਾਠ ਸੰਪੂਰਨ ਹੋਇਆ, ਅਨੰਤ ਦੀਆਂ ਪੌੜੀਆਂ ਪੜੀਆਂ ਤੇ ਜਥੇਦਾਰ ਨੇ ਖਲੋ ਕੇ ਪੰਜਾਂ ਦਿਨ ਅਰਦਾਸ ਕੀਤੀ, ਹੇ ਕਲਗੀ ਵਾਲਿਆ ਤੇਰੇ ਸਿੱਖ ਦੀ ਸਿੱਖੀ ਨਿਭ ਗਈ, ਤੇ ਆਪਣੀ ਅਰਦਾਸ ਜਿਉਂਦਿਆਂ ਕਰਾਉਂਦਾ ਪਿਆ ਤੇ ਖੱਪੜੀ ਲੱਥੀ। ਭਾਈ ਸਾਹਿਬ ਨੇ ਜਦੋਂ ਮੱਥਾ ਟੇਕਿਆ, ਪੰਜ ਮੱਥਾ ਟੇਕ ਕੇ ਤਾਂ ਉੱਠ ਗਏ, ਪਰ ਭਾਈ ਤਾਰੂ ਸਿੰਘ ਕਲਗੀ ਵਾਲੇ ਦੇ ਚਰਨਾਂ ਵਿੱਚ ਚਲੇ ਗਏ। ਇਹੋ ਜੀ ਸ਼ਹਾਦਤ ਹੈ ਜਿਹਦੀ ਖੋਪਰੀ ਲੱਥੀ। ਉੱਥੇ ਰਤਨ ਸਿੰਘ ਭੰਗੂ ਨੇ ਨਾ ਇੱਕ ਬੜਾ ਸੋਹਣਾ ਖਿਆਲ ਚਿੱਤਰੇ, ਉਹਦੇ ਖਿਆਲ ਨੇ ਕਹਿਣ ਲੱਗੇ ਕਿ ਜਦੋਂ ਭਾਈ ਤਾਰੂ ਸਿੰਘ ਗਿਆ ਤੇ ਚਾਰ ਸਾਹਿਬਜ਼ਾਦੇ ਨੂੰ ਲੈਣ ਵਾਸਤੇ ਆਏ, ਕਦੇ ਦੇਖੋ ਕਿਹੋ ਜੀ ਭਾਵਨਾ ਵਾਲੇ ਉਹਨਾਂ ਦੇ ਸ਼ਬਦ ਹੋਣਗੇ, ਕਹੇ ਨੇ ਤੇ ਗੁਰੂ ਕੇ ਲਾਲ ਅੱਗੋਂ ਲੈਣ ਆਏ ਨੇ, ਤੇ ਭਾਈ ਮਨੀ ਸਿੰਘ ਅੱਗੋਂ ਮਿਲੇ ਨੇ। ਮੇਰੇ ਕਹਿਣ ਤੋਂ ਮੁਰਾਦ ਸ਼ਹੀਦਾਂ ਦਾ ਵੀ ਇੱਕ ਮੰਡਲ ਹੈ, ਸ਼ਹੀਦਾਂ ਦੀ ਵੀ ਇੱਕ ਥਾਂ ਹੈ। ਉਸ ਗੁਰਮੁਖ ਨੂੰ ਆਪਾਂ ਰੋਜ਼ ਚੇਤੇ ਕਰਨੇ ਆ। ਪਿਆਰਿਓ, ਜੇ ਭਾਈ ਤਾਰੂ ਸਿੰਘ ਨੂੰ ਦਿਲੋਂ ਪਿਆਰ ਕਰਦੇ ਹੋ, ਮੈਂ ਇੱਕ ਬੇਨਤੀ ਕੀਤੀ ਸੀ ਸਨਹੋਜ਼ੇ ਤੇ ਮੇਰੇ ਵੀਰਾਂ ਨੇ ਮੈਨੂੰ ਰਿਸਪੌਂਸ ਦਿੱਤਾ, ਤੇ ਜਿੰਨੀ ਖੁਸ਼ੀ ਮੈਨੂੰ ਇਸ ਵਾਰੀ ਕਥਾ ਕਰਕੇ ਮਿਲੀ, ਸ਼ਾਇਦ ਓਨੀ ਕਦੀ ਪਹਿਲਾਂ ਨਹੀਂ। ਵਾਹ ਵਾਹ ਬਹੁਤ ਮਿਲਦੀ ਰਹਿੰਦੀ, ਪਰ ਉਹਦੀ ਕੋਈ ਕੀਮਤ ਨਹੀਂ, ਹਰ ਸੰਗਤ ਦੀ ਅਸੀਸ ਦੀ ਕੀਮਤ ਹੈ। ਟਕਾ ਸਾਡੀ ਰੋਜ਼ੀ ਦਾ ਸਾਧਨ ਹੈ, ਪਰਮਾਰਥ ਦਾ ਸਾਧਨ ਨਹੀਂ। ਬਿਲਕੁਲ ਸਪਸ਼ਟ, ਜੇ ਡਾਲਰ ਸਾਡੀ ਰੋਟੀ ਬਣ ਸਕਦਾ, ਪਰ ਪਰਮਾਰਥ ਸੰਗਤ ਦੀ ਅਸੀਸ ਤੇ ਨਾਮ ਨਾਲ ਬਣਨਾ। ਉੱਥੇ ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕਹੀ, ਇਹੀ ਕਾਰਨ ਕਿ ਮੈਨੂੰ ਖਿਮਾ ਕਰਿਓ, ਮੈਂ ਕਥਾ ਤੋਂ ਬਾਅਦ ਨਹੀਂ ਕਹਿੰਦਾ ਕਿ ਜਿੰਨਾ ਮਾਇਆ ਪੇਸ਼ ਕੀਤੀ ਹੈ, ਨਹੀਂ ਮੇਰੀ ਦੂਜਿਆਂ ਨਾਲ ਵਿਲੱਖਣਤਾ ਹੈ। ਇਸ ਕਰਕੇ ਹੋ ਸਕਦਾ ਹੈ ਕੋਈ ਵਿਚਾਰਾ ਕੇਵਲ ਗੁਰਦੁਆਰੇ ਕਥਾ ਹੀ ਸੁਣਨ ਆਉਂਦਾ ਹੋਵੇ, ਉਹ ਰੁਪਈਆ ਨਾ ਦੇ ਸਕੇ, ਕਿ ਉਹਨੂੰ ਨਾਮ ਨਾ ਚੇਤੇ ਹੋਵੇ, ਕਿ ਉਹਨੂੰ ਸਿੱਖੀ ਨਾ ਮਿਲੇ। ਮੈਂ ਉਸ ਦਿਨ ਅਰਜ਼ ਕੀਤੀ ਸੀ, ਗੁਰੂ ਗੋਬਿੰਦ ਸਿੰਘ ਨੇ ਬਾਪੂ ਦਾ ਸਿਰ ਵੀ ਦਿੱਤਾ, ਮੈਂ ਅੱਜ ਦੁਰਾ ਦੇਣਾ। ਇਸ ਕਰਕੇ ਸੰਗਤਾਂ ਨੇ ਪਹਿਲਾਂ ਸੁਣੇ, ਬਾਪੂ ਦਾ ਸਿਰ ਵੀ ਦਿੱਤਾ ਤੇ ਪੁੱਤਰਾਂ ਦਾ ਵੀ ਦਿੱਤਾ। ਬਾਪੂ ਦਾ ਸਿਰ ਦਿੱਤਾ ਸੀ, ਹਿੰਦੂ ਆਏ ਕਹਿਣ ਲੱਗੇ ਸਾਡਾ ਬਚ ਸਕਦਾ ਧਰਮ ਜੇ ਆਪਣੇ ਬਾਪੂ ਦਾ ਸਿਰ ਦੇ। ਕਹਿਣ ਲੱਗੇ ਝੋਲੀ ਕਰੋ, ਮੈਂ ਆਪਣੀ ਮਾਂ ਦਾ ਸੁਹਾਗ, ਆਪਣੇ ਸਿਰ ਦੀ ਸ਼ਾਨ, اپنے باپو دا سر دینا چولی پا کے چلے ہو میرے باپو دے سر نو سام کے رکھے ہو کدی پلیو نہ میرے باپو دے پر پکار نو آپ تا کہہ گئے کہ تیک بہادر شی کریا کری نہ کنو آن پر اونا بے قدریا نے چولی وچ شیش پا پوایا پر کلگی والے دے باپو دے شیش دی قدر نہ جانی اسے دلی وچ ہی نہ جانی تے رام نارائن سنگھ دردی یہ گل کہندے سن میں عرض کیتی سی وہ کہندے سن جدو حضور دے در تے آئے سن پایا دیش دیاں جڑاں وچ خون اپنا گرو تیگ بہادر جی نے پایا دیش دیاں جڑاں وچ لہو اپنا وہ بھارت ورش دا باغ تاں پھل رہا ہے ہندو مندراں دے دیویاں وچ ہن وی لہو تیگ بہادر دا بل رہا وہ لہو گرو تیگ بہادر دا بل رہے انہاں قدر نہ جانی چمکور دی گڑی آئی سریاد دیاں نیاں آئیاں کہن لگے سکھاں انہاں تو میں باپو دا سر دتا سی تینوں میں اپنے پتراں دا سر دینا میرے چار چلے جان تے اپنے محل نو کہہ بھی دتا کہ ان پتراں کے شیش پر وار دیے سستار چار موے تو کیا ہوا جیوت کئی خزار کہن لگے انہاں نو باپو دا سر دتا او مینوں آنند پور کڈن آئے کٹیا انہاں نال پا کے کیرے انہاں چگلیاں کیتیاں انہاں نے میرے پتر کو مروان تک گئے کہن لگے انہاں نو پتا دا سر دتا قدر نہیں جانی میں تینوں اپنے پتراں دے سر دے کے پتر بنانا پیا واں پر دیکھی میرے پتراں دے سر دی قیمت جانی میں تیرے وچوں اجیت ویکھنا ہے تیرے وچوں جوجھار ویکھنا ہے تیرے وچوں رہندی دنیا تک جوراور تے فتح سنگھ نو تکنے پر سکھاں میں انتظار کراں گا کہ میرا اجیت میرا جوجھار ہوندے پئے نے تے کدی دیکھو میں کہنا وا کلگی والا تا اج وی ویندا پیا ہے کہ میرا اجیت تے جوجھار کیڑے رستے اندر ہوندے نے پر جدو سکھ انگلی لا کے پوتے جا پتر نو لیاوندا ہے وہ سر تے جوڑا نہیں گرو کی ویکھ کے کہے گا بھی او نہ میرے پیو دے سر نو نہ جانیا تساں میرے پتراں دے سر نو نہ جانی آؤ اس بھائی تارو سنگھ نو جے دلوں نے کر دیو ہمت کرو اٹھو اپنے اندر نو جگاؤ کیوں آپاں ویسلے بن کے بیٹھیاں بھی کیس نہیں رکھے جاندے وہ دیکھو جے رکھن تے آئیے تے کیساں نو ہاتھ بھی کوئی نہیں پا سکدا کھوپریاں لیندیاں نے کھیس نہیں اس بھائی تارو سنگھ نو روز اسی چیتے کر کے کہنے ہاں کہ جنے کھوپری لوائی صدق نہیں ہاریا اس دی کمائی دا دھیان تر کے بولو جی واہ گرو جی کا خالصہ واہ گرو جی